ਦੱਬੇ ਕੁਚਲੇ ਲੋਕਾਂ ਵਾਂਗ ਜਿਉਣਾ ਨਹੀਂ ਚਾਹੁੰਦਾ। ਓ ਇਹ ਵੀ ਸੱਚ ਹੈ ਕਿਸੇ ਦਾ ਹੱਕ ਦਬਾਉਣਾ ਨਹੀਂ ਚਾਹੁੰਦਾ। ਜਿੱਥੇ ਹੁੰਦੀ ਏ ਲੁੱਟ ਜਨਤਾ ਦੀ ਹੁੰਦੀ ਏ ਲੁੱਟ ਜਨਤਾ ਦੀ ਪਹਿਰੇਦਾਰ ਖਲੋ ਜਾਵਾ ਹੱਕ ਦੇ ਕਦੇ ਮੇਰਾ ਹੱਕ ਦੇ ਕਦੇ ਮੇਰਾ ਦੀ ਕਾਤਾ ਮੈਂ ਬਾਕੀ ਹੋ ਜਾਵਾ
ਉਡੇ ਤੂੰ ਅੰਬਰਾਂ ਵਿੱਚ ਉਡੇ ਤੂੰ ਮਿੱਟੀ ਦੀ ਗੱਲ ਵੀ ਸੁਣ ਲਈ ਅੰਬਰਾਂ ਵਿੱਚ ਉਡੇ ਤੂੰ ਮਿੱਟੀ ਦੀ ਵੀ ਗੱਲ ਸੁਣ ਲਈ ਤੂੰ ਇਹਨਾਂ ਅੜਚਣਾਂ ਦਾ ਉੱਤੋਂ ਹੱਲ ਵੀ ਸੁਣ ਲਈ ਬਾਜ ਪਿੰਜਰੇ ਵਿੱਚ ਪੈ ਕੇ ਵੀ ਬਾਜ ਪਿੰਜਰੇ ਵਿੱਚ ਪੈ ਕੇ ਵੀ ਮੋਇਆ ਮਾਸ ਨਹੀਂ ਟੁੱਕਦੇ ਅਸੀਂ ਹਾਂ ਉਹਨਾਂ ਸਫ਼ਰਾਂ 'ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅਸੀਂ ਹਾਂ ਉਹਨਾਂ ਸਫ਼ਰਾਂ 'ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ ਜੁੜੇ ਨੇ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਈ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਸਾਡੀ ਤੇ ਆਪਣੀ ਹਾਜ਼ਰੀ ਜੀ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦੇ ਜੋ ਗੁਰੂ ਨੇ ਕੰਸੈਪਟ ਦਿੱਤਾ ਹੈ ਉਹਦੇ ਉੱਤੇ ਪਹਿਰਾ ਦੇਣ ਦੀ ਅਸੀਂ ਗੁਰੂ ਦੇ ਨਿਵਾਣੇ ਜਾਂ ਸਿੱਖ ਹੋਣ ਦੇ ਨਾਤੇ ਪੂਰਾ ਯਤਨ ਆਪਣੇ ਵੱਲੋਂ ਕਰਦੇ ਰਹੇ ਹਾਂ ਅਤੇ ਕਰਦੇ ਰਵਾਂਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਫੋਨ ਕਰਨ ਦੇ ਲਈ 815-8100 ਨੂੰ ਜ਼ਰੂਰ ਡਾਇਲ ਕਰ ਸਕਦੇ ਹੋ ਜੀ।
ਹਾਂਜੀ, ਜਿਹੜਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਕਿ ਜਿਹੜਾ ਬਲੱਡ ਡੋਨੇਸ਼ਨ ਕੈਂਪ ਉਸ 1984 ਦੇ ਘੱਲੂਘਾਰੇ ਨੂੰ ਜਿਹੜਾ ਸਮਰਪਿਤ ਆਏ ਸਾਲ ਲਾਇਆ ਜਾਂਦਾ ਆ ਮੈਨਕਾਊ ਕੈਵਨਡਿਸ਼ ਡਰਾਈਵ ਵਿਖੇ 4 ਜੂਨ ਅਤੇ 11 ਜੂਨ ਨੂੰ। ਇਹ ਜਿਹੜਾ ਉਹਨਾਂ ਵੱਲੋਂ ਸਮਾਂ ਦਿੱਤਾ ਗਿਆ ਉਹ 2-6 ਵਜੇ ਹੈ, ਪਰ ਤੁਸੀਂ ਉਸ ਤੋਂ ਇਲਾਵਾ ਵੀ ਜਾ ਸਕਦੇ ਹੋ। ਅਤੇ ਇਸ ਵਾਰੀ ਉੱਥੇ ਪਲਾਜ਼ਮਾ ਵੀ ਤੁਸੀਂ ਡੋਨੇਟ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ। ਜਿਹੜੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਜ਼ਰੂਰ ਆਪਣੀ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਿਓ ਆਪਣੇ ਰੁਝੇਵੇਂ ਭਰਿਆ ਸਮੇਂ ਦੇ ਵਿੱਚੋਂ। ਅਤੇ ਬਾਕੀ ਜਿਹੜੀ ਅੱਜ ਦਾ ਜਿਹੜਾ ਵਿਸ਼ਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਸਮਾਂ ਬਚਿਆ ਤਾਂ ਜੋ 1984 ਦਾ ਘੱਲੂਘਾਰਾ ਹੋਇਆ ਉਹਦੇ ਸੰਬੰਧ ਦੇ ਵਿੱਚ ਜਿਹੜੇ ਵੱਖ ਵੱਖ ਪਹਿਲੂ ਨੇ ਉਹ ਯਤਨ ਕਰਾਂਗੇ ਉਹਨਾਂ ਨੂੰ ਛੋਹਣ ਦਾ। ਪਰ ਇਸ ਤੋਂ ਪਹਿਲਾਂ ਕੁਝ ਕੁ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਦੇ ਉੱਤੇ ਚੱਲੀਆਂ ਇਹ ਗੱਲਾਂ ਕਦੋਂ ਸ਼ੁਰੂ ਹੋਈਆਂ ਜਿਵੇਂ ਇਹਨਾਂ ਨੂੰ ਥੋੜਾ ਜਿਹਾ ਲੜੀ ਨੂੰ ਜੋੜਦੇ ਚੱਲੀਏ ਕਿ ਇਹ ਵੈਸੇ ਅਕਸਰ ਹੀ ਸਾਡੇ ਨਾਲ ਇਹ ਚੱਲਦਾ ਹੀ ਰਹਿੰਦਾ ਆ ਜਦੋਂ ਵੀ ਅਸੀਂ ਕੋਈ ਗੱਲ ਅਜਿਹੀ ਕਰਦੇ ਹਾਂ ਜਿਸ ਦੇ ਵਿੱਚ ਵੈਸੇ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੀ ਗੱਲ ਹੈ ਉਹ ਇੱਕ ਜਨਰਲ ਗੱਲ ਕੀਤੀ ਜਾਵੇ, ਕਿਸੇ ਨੂੰ ਅਸੀਂ ਖਾਸ ਨਿਸ਼ਾਨਾ ਬਣਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਪਰ ਫਿਰ ਵੀ ਕੁਝ ਕੁ ਨੂੰ ਇਉਂ ਲੱਗਦਾ ਰਹਿੰਦਾ ਆ ਸ਼ਾਇਦ ਜਿਵੇਂ ਚੋਰ ਨੂੰ ਆਪਣਾ ਹੀ ਪਾਲਾ ਹੁੰਦਾ ਆ, ਉਹਨਾਂ ਉਹ ਜਾਣ ਬੁੱਝ ਕੇ ਜਿੱਦਾਂ ਮਤਲਬ ਉਹਨਾਂ ਕੋਲ ਜਿੱਦਾਂ ਤਿਆਰ ਹੀ ਬੈਠੇ ਹੁੰਦੇ ਵੀ ਜੇ ਅਸੀਂ ਕੋਈ ਘਪਲੇ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਉਹਨਾਂ ਦੇ ਘਪਲਿਆਂ ਦੀ ਗੱਲ ਕਰਦੇ ਆ
ਜਾਂ ਕਿਸੇ ਦੇ ਵੀ ਕੋਈ ਵੀ ਹੋਵੇ।
ਨਹੀਂ ਇਹ ਬਿਲਕੁਲ ਮੈਂ ਤੁਹਾਨੂੰ ਦੱਸਦਾ ਜੀ ਇਹ ਜਿਹੜੀ ਪੋਸਟ ਪਾਈ ਸੀਗੀ ਜਿਹੜੀ ਸ਼ਾਇਦ ਜਸਪ੍ਰੀਤ ਸਿੰਘ ਰਾਜਪੁਰੇ ਨੇ ਪਾਈ ਸੀਗੀ ਸ਼ਾਇਦ, ਮੈਨੂੰ ਪਹਿਲਾਂ ਲੱਗਿਆ ਵੀ ਸ਼ਾਇਦ ਮਨਜਿੰਦਰ ਸਿੰਘ ਬਾਸੀ ਨੇ ਪਾਈ ਆ, ਪਰ ਬਾਅਦ ਵਿੱਚ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਉਹ ਜਸਪ੍ਰੀਤ ਸਿੰਘ ਰਾਜਪੁਰੇ ਵੱਲੋਂ ਸੀ। ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਸੀਗਾ ਅਤੇ ਉਹ ਸੀਗੀ ਪੋਸਟ ਜਿਹੜੀ ਬਈ ਜਿਹੜੇ ਇੰਡੀਆ ਦੇ ਵਿੱਚ ਕਿਸਾਨ ਨੇ ਉਹਨਾਂ ਦਾ ਹੈਲਪ ਕੀਤੀ ਜਾਵੇ। ਅਤੇ ਕੁਛ ਕੁ ਪਹਿਲਾਂ ਮੈਂ ਪੜ੍ਹਦਾ ਸੀਗਾ ਕਿ ਜਿਹੜੀਆਂ ਇੱਦਾਂ ਦੀਆਂ ਡੋਨੇਸ਼ਨਸ ਹੁੰਦੀਆਂ ਨੇ ਉਹਨਾਂ 'ਚੋਂ ਕਈ ਵਾਰੀ ਪੈਸਾ ਉੱਥੇ ਨਹੀਂ ਪਹੁੰਚਦਾ, ਅਕਸਰ ਇਹ ਮਤਲਬ ਇਹ ਪੋਸਟਾਂ ਵੀ ਪਾਈਆਂ ਜਾਂਦੀਆਂ ਰਹਿੰਦੀਆਂ ਸੋਸ਼ਲ ਮੀਡੀਆ ਦੇ ਉੱਤੇ। ਅਤੇ ਇਸੇ ਕਰਕੇ ਮੈਂ ਸਹਿਜ ਬਾਰੇ ਲਿਖ ਦਿੱਤਾ ਵੀ ਯਾਰ ਜਿਹੜੀ ਮਦਦ ਹੈ ਉਹ ਸਿੱਧੀ ਉਹਨਾਂ ਨੂੰ ਕੀਤੀ ਜਾਵੇ। ਅਤੇ ਮਨਜਿੰਦਰ ਸਿੰਘ ਬਾਸੀ ਆ ਕੇ ਸ਼ੁਰੂ ਹੋ ਗਿਆ ਘਪਲੇ ਆ ਆ ਉਹ ਆ ਇੱਦਾਂ ਆ ਉੱਦਾਂ ਆ। ਫਿਰ ਮੈਂ ਉਹਨੂੰ ਸਿੱਧਾ ਪੁੱਛ ਲਿਆ ਵੀ ਤੂੰ ਜਿਹੜਾ ਹਿਸਾਬ ਆ ਕਲੀਅਰ ਕਰ ਦੇ ਵੀ ਜਿਹੜੀ ਵੀ ਸੁਸਾਇਟੀ ਨਾਲ ਤੂੰ ਸੰਬੰਧਿਤ ਆ ਉਹਦੇ ਸਾਰੇ ਦੱਸ ਦੇ ਵੀ ਜੋ ਜੋ ਉੱਥੇ ਹੁੰਦਾ ਜਿਹੜੀਆਂ ਜਿਹੜੀਆਂ ਡੋਨੇਸ਼ਨਸ ਹੋਈਆਂ ਜਿਹੜੀਆਂ ਜਿਹੜੀਆਂ ਵੀ ਸਭ ਕੁਛ ਜੋ ਵੀ ਆ ਕਲੀਅਰ ਕਰ ਦੇ। ਉਹ ਕਲੀਅਰ ਕਰਨ ਦੀ ਬਜਾਏ ਉਦੋਂ ਵੀ ਮੇਰੇ ਤੇ ਜਿੱਦਾਂ ਝੂਠੇ ਇਲਜ਼ਾਮ ਜੇ ਲਾਤੇ ਤੇ ਮੁੜ ਕੇ ਹੁਣ ਪਿੱਛੇ ਜੇ ਉਹਨੇ ਇੱਕ ਇੰਨੀ ਬੇਹੁਦਾ ਜੀ ਪੋਸਟ ਪਾਈ ਕੱਲ ਪਰਸੋਂ ਜੇ ਜਿਹੜੀ ਜਾਣੀ ਕਿ ਮਤਲਬ ਅਸੀਂ ਇੱਥੇ ਪੜ੍ਹਨ ਨੂੰ ਵੀ ਕੋਈ ਅਸੀਂ ਮਾਣ ਮਹਿਸੂਸ ਨਹੀਂ ਕਰਾਂਗੇ ਵੀ ਉਹ ਪੱਤੇ ਨਾਲ ਦੀ ਨਾਲ, ਪਰ ਉਹ ਪੋਸਟ ਬਾਅਦ ਵਿੱਚ ਡਿਲੀਟ ਕਰ ਗਿਆ ਜਦੋਂ ਉਹਦੇ ਕੋਲ ਜਵਾਬ ਨਹੀਂ ਸੀਗੇ। ਤੇ ਇਹ ਜਿਹੜਾ ਹੈ ਨਾ ਇਹ ਜਿਹੜਾ ਇਸ ਵਰਤਾਰੇ ਦੇ ਵਿੱਚ ਜਿਹੜਾ ਇਹਨੇ
ਖੈਰ ਵੀਰ ਸਾਹਿਬ ਸਿੰਘ ਜੀ ਮਾਫ ਕਰਿਓ ਮੈਂ ਤੁਹਾਨੂੰ ਨਾ ਇੱਥੇ ਰੋਕ ਰਿਹਾ ਕਿਉਂਕਿ ਟਾਈਮ ਵੇਸਟ ਹੋਣਾ ਆਪਣਾ
ਜਾਣਕਾਰੀ ਇਹਦਾ ਜਿਹੜੀ ਸਾਰੀ ਗੱਲ ਕਰਨ ਦਾ ਮਕਸਦ ਆ ਕਿ ਜਦੋਂ ਇਹ ਗੱਲਾਂ ਹੁੰਦੀਆਂ ਨੇ ਤਾਂ ਇਹ ਪਰਿਵਾਰਕ ਮਸਲਿਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਮਸਲੇ ਕੁਛ ਹੋਰ ਹੁੰਦੇ ਆ ਤੇ ਪਰਿਵਾਰਕ ਗੱਲਾਂ ਦਾ ਇਹਨਾਂ ਨਾਲ ਕੀ ਸੰਬੰਧ ਆ। ਮਨਜਿੰਦਰ ਸਿੰਘ ਬਾਸੀ ਜੇ ਇੱਥੇ ਸਟੂਡੀਓ ਚ ਆ ਕੇ ਵੀ ਦੱਸਣਾ ਚਾਹੇ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਵੀ
ਨਹੀਂ ਉਹ ਵੀ ਉਹਦੇ ਨਾਲ ਜਿੱਥੇ ਪਹਿਲਾਂ ਉਂਗਲਾਂ ਤੁਸੀਂ ਨਿੱਜੀ ਆਪ ਚੁੱਕੋ ਕਿਸੇ ਤੇ ਵੀ ਤੇ ਫਿਰ ਨਾਲ ਸੁਸਾਇਟੀ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਅਕਸਰ ਚਲਾਕੀ ਦੇ ਨਾਲ ਹੁੰਦੀ ਹੈ ਵੀ ਜੀ ਸੁਸਾਇਟੀ ਨੂੰ ਉਹ ਕਹਿਤਾ ਆਹ ਕਹਿਤਾ ਇਹ ਕਹਿਤਾ, ਕਦੇ ਵੀ ਇਹੋ ਜਿਹੀ ਗੱਲ ਨਹੀਂ ਹੈਗੀ। ਜੇ ਵੀ ਕਿਸੇ ਵੀ ਸੰਸਥਾ ਨੂੰ ਸਾਡੇ ਦੋਨਾਂ ਵੱਲੋਂ ਕਿਤੇ ਕੋਈ ਘਾਟਾ ਪਿਆ ਹੋਵੇ ਸਾਡੇ ਕਰਕੇ ਭਾਈ ਦੱਸ ਦਿਓ, ਗੁਰੂ ਨੇ ਜਿੰਨਾ ਕੁ ਦਿੱਤਾ ਉਨਾ ਉਹਦੇ ਵਿੱਚੋਂ ਤਲ ਫਲ ਤੁਹਾਨੂੰ ਦੇ ਦਿਆਂਗੇ, ਸਾਡੇ ਕਰਕੇ ਹੋਵੇ ਰੀਜ਼ਨ ਸਾਨੂੰ ਦੱਸ ਦਿਓ।
ਪਰ ਇੱਕ ਗੱਲ ਇੱਥੇ ਜ਼ਰੂਰ ਆ ਕਿ ਜੇ ਸੁਸਾਇਟੀ ਦਾ ਨਾਂ ਵਰਤ ਕੇ ਕਿਸੇ ਵੀ ਸੁਸਾਇਟੀ ਦਾ ਨਾਂ ਵਰਤ ਕੇ ਕਿਸੇ ਵੀ ਸੰਸਥਾ ਦਾ ਨਾਂ ਵਰਤ ਕੇ ਕੋਈ ਐਵੇਂ ਫੋਕਾ ਜਿਹਾ ਰੋਹਬ ਪਾਉਣ ਦੀ ਕੋਸ਼ਿਸ਼ ਕਰੇ ਸੁਸਾਇਟੀ ਦਾ ਨਾਂ ਵਰਤ ਕੇ ਝੂਠ ਬੋਲ ਕੇ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕਰੇ ਵੀ ਸ਼ਾਇਦ ਅਸੀਂ ਇਹਦੇ ਨਾਲ ਗੱਲ ਕਰਨ ਨੂੰ ਹਟ ਜਾਵਾਂਗੇ ਜਾਂ ਇਸ ਵਿਸ਼ੇ ਦੇ ਇਸ ਇਹਨੂੰ ਆਪਾਂ ਹੋਰ ਤਰੀਕੇ ਨਾਲ ਐਕਸਪਲੇਨ ਕਰਾਂਗੇ ਇਹੋ ਜਿਹਾ ਕੁਛ ਵੀ ਨਹੀਂ ਹੋਵੇਗਾ ਜਿੱਥੇ ਕੋਈ ਸੁਸਾਇਟੀ ਕਿਸੇ ਵੀ ਵੱਡੀ ਸੰਸਥਾ ਦਾ ਕੋਈ ਵੀ ਸੰਸਥਾ ਦਾ ਮੈਂਬਰ ਜਿੱਥੇ ਗਲਤੀ ਕਰੂਗਾ ਉਹ ਮੈਂਬਰ ਬਿਲਕੁਲ ਜਵਾਬ ਦੇ ਆ ਤੇ ਉਹ ਸੰਸਥਾ ਦੀ ਆਪਣੀ ਮਰਜ਼ੀ ਹੈ ਕਿ ਉਹ
ਜਵਾਬ ਲੈਣੇ ਜਾਂ ਨਹੀਂ ਲੈਣੇ
ਉਹ ਬਈ ਉਹ ਬੰਦੇ
ਅਸੀਂ ਅੱਜ ਤੱਕ ਨਾ ਕਦੀ ਕਿਸੇ ਤੋਂ ਜਵਾਬ ਮੰਗੇ ਨਾ ਨਹੀਂ ਜਦੋਂ ਸਾਡੇ ਤੇ ਨਿੱਜੀ ਗੱਲਬਾਤ ਹੋਈ ਔਰ ਜੋ ਬਕਵਾਸ ਦੋ ਢਾਈ ਸਾਲ ਤੋਂ ਹੋ ਰਿਹਾ ਸੀ ਬਾਹਰ ਹੋ ਰਿਹਾ ਸੀ ਉਹ ਮੁੜ ਕੇ ਸਿੱਧਾ ਲਿਖਿਆ ਗਿਆ ਉਹ ਲਿਖਣ ਦੇ ਉੱਤੇ ਜਦੋਂ ਅਸੀਂ ਫਿਰ ਉੱਤੇ ਕੀਤੀ ਵਿਚਾਰ ਖੈਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਹਫ਼ਤੇ ਤੋਂ ਦੋ ਤਿੰਨ ਦਿਨ ਤੋਂ ਕੀ ਚੱਲ ਰਿਹਾ ਸਾਡਾ ਇੱਧਰ ਨੂੰ ਕੋਈ ਬਾਲਾ ਨਹੀਂ ਹੈਗਾ ਆਓ ਸਾਰੇ ਹੀ ਰਲ ਕੇ ਮਨੁੱਖਤਾ ਦੇ ਭਲੇ ਲਈ ਹੰਭਲਾ ਮਾਰੀਏ ਤੇ ਖੂਨਦਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਹੜੀ ਸ਼ਹੀਦਾਂ ਨੂੰ ਸਿੱਜਦਾ ਦਸਵਾਂ ਮਹਾਨ ਖੂਨਦਾਨ ਕੈਂਪ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਹਰੇਕ ਵਰੇ ਦੀ ਤਰ੍ਹਾਂ ਇਸ ਵਰੇ ਵੀ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ ਜੂਨ ਮਹੀਨਾ ਜਦ ਵੀ ਚੜ੍ਹਦਾ ਕਹਿਰ ਬਣਾਉਂਦਾ ਜੂਨ ਮਹੀਨਾ ਜਦ ਵੀ ਚੜ੍ਹਦਾ ਕਹਿਰ ਬਣਾਉਂਦਾ ਪੀੜਾਂ ਜਗਾਉਂਦਾ ਸੋ ਉਸ ਜਿੱਥੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਤੇ ਸਮੂਹ ਸ਼ਹੀਦਾਂ ਦੇ ਸੰਬੰਧ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਜਿਹੜਾ ਇਹ ਕੰਸੈਪਟ ਜਿਹੜਾ ਇਹ ਖੂਨਦਾਨ ਕੈਂਪ ਅੱਜ ਤੋਂ 10 ਵਰੇ ਪਹਿਲਾਂ ਆਪ ਜੀ ਦੀ ਸਹਾਇਤਾ ਦੇ ਨਾਲ ਸ਼ੁਰੂ ਕੀਤਾ ਸੀ ਇਸ ਵਰੇ ਨੂੰ 10 ਸਾਲ ਜਿਹੜੇ ਆਪਣੇ ਪੂਰੇ ਕਰਨ ਜਾ ਰਿਹਾ ਹੈ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਇਸ ਖੂਨਦਾਨ ਦੇ ਵਿੱਚ ਮਨੁੱਖਤਾ ਦੇ ਭਲੇ ਦੇ ਲਈ ਸਾਡੇ ਆਪਣੇ ਲਈ ਨਹੀਂ ਅਸੀਂ ਇਹਦੇ ਉੱਤੇ ਕੁਛ ਨਹੀਂ ਕਰ ਰਹੇ ਤੁਹਾਡੇ ਲਈ ਅਸੀਂ ਇੱਕ ਤੁਹਾਨੂੰ ਇੱਕ ਟਾਈਮ ਦਿੱਤਾ ਟਾਈਮ ਦੇ ਕੇ ਅਸੀਂ ਜੋ ਗੁਰੂ ਨੇ ਸਾਨੂੰ ਮਤ ਬੁੱਧ ਬਖਸ਼ੀ ਉਹਦੇ ਮੁਤਾਬਕ ਅਸੀਂ ਤੁਹਾਡੇ ਲਈ ਇੱਕ ਪਲੇਟਫਾਰਮ ਦੇ ਕੇ ਅਸੀਂ ਪਿੱਛੇ ਹਾਂ ਅਸੀਂ ਕੋਈ ਆਪਣੇ ਨਾਂ ਜਾਂ ਅਸੀਂ ਕੋਈ ਇੱਥੋਂ ਕੋਈ ਬਹੁਤ ਆਪਣਾ ਕੋਈ ਕੁਛ ਨਹੀਂ ਲੈਣਾ ਮਨੁੱਖਤਾ ਦੇ ਭਲੇ ਲਈ ਜੋ ਸਾਂਝੀ ਬਾਲਤਾ ਦਾ ਸੰਦੇਸ਼ ਗੁਰੂ ਸਾਹਿਬਾਨ ਨੇ ਦਿੱਤਾ ਹੈ ਉਹਦੇ ਉੱਤੇ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਕਿ ਅਸੀਂ ਪਹਿਰਾ ਦੇਈਏ ਤੇ 4 ਤੇ 11 ਜੂਨ ਨੂੰ ਦੁਪਹਿਰ 2 ਵਜੇ ਤੋਂ ਲੈ ਕੇ 6 ਵਜੇ ਤੱਕ ਮੈਨਕਿਓ ਜਿਹੜਾ ਇਹਨਾਂ ਦਾ ਮੈਨਕਿਓ ਕੈਵਨਡਿਸ਼ ਡਰਾਈਵ ਦੇ ਉੱਤੇ BP ਪੈਟਰੋਲ ਸਟੇਸ਼ਨ ਤੇ ਰੈਪਕੋ ਦੀ ਬੈਕ ਸਾਈਡ ਦੇ ਉੱਤੇ ਜੋ ਇਹਨਾਂ ਦਾ ਡੋਨਰ ਕੈਂਪ ਉੱਥੇ ਹੈ ਜਿਹੜੀ ਇਹਨਾਂ ਦਾ ਸੰਸਥਾ ਦਾ ਆਫਿਸ ਉੱਥੇ ਇਹ ਆਯੋਜਿਤ ਕੀਤਾ ਜਾ ਰਿਹਾ ਜੀ ਇਸ ਬਾਰੇ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸਾਰੇ ਹੀ ਉੱਥੇ ਸ਼ਮੂਲੀਅਤ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਮਨੁੱਖਤਾ ਦੇ ਭਲੇ ਦੇ ਲਈ ਖੂਨਦਾਨ ਦੇ ਕੇ ਆਪਾਂ ਆਪਣੇ ਵੱਲੋਂ ਇੱਕ ਸੱਚਾ ਤੇ ਸੁੱਚਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੀਏ ਸੋ ਆਓ ਆਪਣੀ ਵਿਚਾਰ ਵੱਲ ਨੂੰ ਤੁਰਦੇ ਹਾਂ ਜੇਕਰ ਸਾਡੇ ਕੋਲ ਚੈਪਟਰ ਬਹੁਤ ਆ ਚੈਪਟਰ ਅਸੀਂ ਉਹ ਬੰਦ ਨਹੀਂ ਕੀਤਾ ਗੈਂਬਲਿੰਗ ਦੇ ਉੱਤੇ ਜੋ ਸਾਡਾ ਵਿਸ਼ਾ ਜੋ ਅਸੀਂ ਲਾਸਟ ਪਿਛਲੇ ਹਫ਼ਤੇ ਤੁਹਾਡੇ ਨਾਲ ਸਾਂਝਾ ਕੀਤਾ ਸੀ ਜਿਹਦੇ ਕਰਕੇ ਮੈਂ ਸਮਝਦਾ ਕਿ ਉਹਦੇ ਕਰਕੇ ਹੀ ਪੁਆੜੇ ਪਏ ਜਿਹੜੇ ਲਾਸਟ ਵੀਕ ਵੀ ਹੋਏ ਆ
ਪੁਆੜੇ ਹਾਂਜੀ
ਪਰ ਅਸੀਂ ਸੱਚਾਈ ਜੋ ਸੱਚਾਈ ਅੱਜ ਵੀ ਤੁਹਾਨੂੰ ਦੱਸ ਰਹੇ ਹਾਂ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਅਸੀਂ ਕਦੇ ਵੀ ਅਸੀਂ ਤੁਹਾਨੂੰ ਮਿਸਲੀਡ ਨਹੀਂ ਕਰਾਂਗੇ ਤੁਹਾਨੂੰ ਕਦੇ ਵੀ ਅਸੀਂ ਗਲਤ ਇਨਫੋਰਮੇਸ਼ਨ ਨਹੀਂ ਦੇਵਾਂਗੇ ਤੁਹਾਨੂੰ ਸੱਚੀ ਇਨਫੋਰਮੇਸ਼ਨ ਦੇਵਾਂਗੇ ਉਹ ਇਨਫੋਰਮੇਸ਼ਨ ਜਿੰਨਾ ਚਿਰ ਸਾਡੇ ਕੋਲ ਇਸ ਬੈਂਚ ਦੇ ਉੱਤੇ ਜਿੱਥੇ ਅਸੀਂ ਬਿਰਾਜਮਾਨ ਹੋਏ ਹਾਂ ਇਸ ਟੇਬਲ ਦੇ ਉੱਤੇ ਸਾਡੇ ਕੋਲ ਪੇਪਰ ਨਹੀਂ ਆਉਂਦੇ ਉਨਾ ਚਿਰ ਅਸੀਂ ਤੁਹਾਡੇ ਨਾਲ ਕਦੇ ਵੀ ਗੱਲ ਸਾਂਝੀ ਨਹੀਂ ਕੀਤੀ ਤੇ ਕਰਾਂਗੇ ਵੀ ਨਹੀਂ ਗੱਲ ਇੱਥੇ ਇੱਕ ਸੰਸਥਾ ਦੀ ਨਹੀਂ ਹੋ ਰਹੀ ਗੱਲ ਇੱਥੇ ਆਲ ਓਵਰ ਨਿਊਜ਼ੀਲੈਂਡ ਦੀਆਂ ਪੂਰੀਆਂ ਸੰਸਥਾਵਾਂ ਉਹ ਵੀ ਸਿੱਖ ਸੰਸਥਾ ਦੀ ਇਸ ਕਰਕੇ ਅਸੀਂ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਇਸ ਕਰਕੇ ਉਹਨਾਂ ਦੀ ਕਰ ਰਹੇ ਹਾਂ ਵੀ ਗੁਰੂ ਨੇ ਕੰਸੈਪਟ ਸਾਨੂੰ ਦਿੱਤਾ ਸੀ ਦਸਵੰਧ ਦਾ ਕੰਸੈਪਟ ਦਿੱਤਾ ਸੀ ਉਸ ਕੰਸੈਪਟ ਨੂੰ ਅਸੀਂ ਕਿੰਨਾ ਇਗਨੋਰ ਕੀਤਾ ਹੈ ਉਸ ਕੰਸੈਪਟ ਨੂੰ ਅਸੀਂ ਕਿੰਨਾ ਅਸੈਪਟ ਕੀਤਾ ਹੈ ਉਸ ਕੰਸੈਪਟ ਦੇ ਉੱਤੇ ਅਸੀਂ ਕਿੰਨਾ ਪਹਿਰਾ ਦਿੱਤਾ ਹੈ ਉਸ ਕੰਸੈਪਟ ਨੂੰ ਅਸੀਂ ਅੱਖੋਂ ਉਲਿਓ ਕਿੰਨਾ ਕੀਤਾ ਹੈ ਸਿਰਫ ਤਾਂ ਸਿਰਫ ਸਾਡੀ ਵਿਚਾਰ ਇਹੀ ਹੈ ਜਿਹਨੇ ਵੀ ਜੋ ਵੀ ਕਰਨਾ ਕਰੇ ਪਰ ਗੁਰੂ ਦੇ ਨਾਲ ਧਰੋ ਤੇ ਗੁਰੂ ਦੇ ਨਾਲ ਧੋਖਾ ਤੇ ਸੰਗਤ ਦੇ ਨਾਲ ਧੋਖਾ ਨਾ ਕਰੋ ਸਟੇਜਾਂ ਤੇ ਚੜ੍ਹ ਚੜ੍ਹ ਕੇ ਵੱਡਾ ਵੱਡਾ ਝੂਠ ਨਾ ਬੋਲੋ ਸਟੇਜਾਂ ਤੇ ਚੜ੍ਹ ਕੇ ਇਹ ਨਾ ਦੱਸੋ ਕਿ ਇਹ ਪੈਸਾ ਇੱਥੋਂ ਨਹੀਂ ਇਹ ਪੈਸਾ ਇੱਥੋਂ ਆ ਰਿਹਾ ਝੂਠ ਨਾ ਬੋਲੋ ਇਹ ਨਾ ਦੱਸੋ ਕਿ ਇਹ ਇੰਟਰਨਲ ਅਫੇਅਰ ਤੋਂ ਆਉਂਦਾ ਇਹ ਦੱਸੋ ਕਿ ਗੈਂਬਲਿੰਗ ਦਾ ਪੈਸਾ ਗੈਂਬਲਿੰਗ ਦੇ ਜਿਹੜੇ ਟਰੱਸਟ ਚੱਲਦੇ ਨੇ ਉਹਨਾਂ ਤੋਂ ਆਉਂਦਾ ਹੈ
ਹਾਂਜੀ ਬਿਲਕੁਲ ਬਕਾਇਦਾ ਜਿਹੜੀ ਉਹ ਲਿਸਟ ਅਸੀਂ ਫੇਸਬੁੱਕ ਤੇ ਵੀ ਪਾਈ ਉਹਦੇ ਉੱਪਰ ਸਪਸ਼ਟ ਹੀ ਲਿਖਿਆ ਕਿ ਜਿਹੜੀਆਂ ਗੈਂਬਲਿੰਗ ਮਸ਼ੀਨਾਂ ਕਲਾਸ 4 ਤੋਂ ਪੋਕੀ ਮਸ਼ੀਨਾਂ ਤੋਂ ਪੈਸਾ ਜਿਹੜਾ ਜਿਹੜੀਆਂ ਉਹ ਆਰਗੇਨਾਈਜੇਸ਼ਨ ਨੇ ਉਹਨਾਂ ਤੋਂ ਪੈਸਾ ਇਹ ਆਉਂਦਾ ਆ
ਹਾਂਜੀ
ਤੇ ਉਦੋਂ ਵੀ ਗੱਲ ਅਸੀਂ ਜਨਰਲ ਕਰਕੇ ਜਿਹੜੇ ਤਿੰਨ ਕਿਉਂਕਿ ਇਸ ਤੋਂ ਪਹਿਲਾਂ ਇੱਕ ਨਿਊਜ਼ ਵੀ ਆਈ ਸੀਗੀ
ਹਾਂਜੀ ਜਿਹੜੀ ਸਟਾਫ ਦੇ ਵਿੱਚ ਨਿਊਜ਼ ਆਈ ਹੈ ਉਹਦੇ ਵਿੱਚ ਬੜਾ ਕਲੀਅਰ ਉਹਨੇ ਲਿਖਿਆ ਕਿ ਸਿੱਖ ਧਰਮ ਦੇ ਵਿੱਚ ਇਹ ਚੀਜ਼ ਜਿਹੜੀ ਹੈ ਪੋਕੀ ਦੇ ਜਾਂ ਜੂਹੇ ਦੇ ਪੈਸੇ ਪੰਜਾਬੀ ਚ ਕਹੀਏ ਜੂਹੇ ਦੇ ਪੈਸਿਆਂ ਦਾ ਜਿਹੜਾ ਪੈਸੇ ਨੂੰ ਵਰਤਣਾ ਸਿੱਖ ਧਰਮ ਦੇ ਵਿੱਚ ਕਦੇ ਵੀ ਅਲਾਓ ਨਹੀਂ ਹੈ ਕਦੇ ਵੀ ਉਹਨੂੰ ਅਸੀਂ ਨਹੀਂ ਉਹ ਸਿੱਖ ਧਰਮ ਦੇ ਉਹ ਦੇਖੋ ਜਿਹਨੇ ਜਿਹਨੇ ਖ਼ਬਰ ਬਣਾਈ ਮੈਂ ਪੱਤਰਕਾਰ ਦੀ ਸ਼ਾਬਾਸ਼ ਦਿੰਦਾ ਸ਼ਾਬਾਸ਼ ਦੇਣੀ ਚਾਹੁੰਦਾ ਪੱਤਰਕਾਰ ਨੂੰ ਜੇ ਕਿਤੇ ਮੈਨੂੰ ਮਿਲ ਜਾਵੇ ਵੀ ਉਹਨੇ ਬਹੁਤ ਵਧੀਆ ਲਿਖਿਆ ਇਸ ਚੀਜ਼ 'ਤੇ ਬਹੁਤ ਵਧੀਆ ਲਿਖਿਆ ਉਹਨੇ ਬਹੁਤ ਵਧੀਆ ਉਹਨੇ ਪੂਰੀ ਉਹਨੇ ਹਿਸਟਰੀ ਦੇ ਵਿੱਚੋਂ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਧਰਮ 'ਚ ਵੀ ਚੀਜ਼ ਨਹੀਂ ਅਲਾਓ ਪਰ ਜਿਸ ਬੰਦੇ ਦੀ ਇੰਟਰਵਿਊ ਲੈ ਰਿਹਾ ਪੱਤਰਕਾਰ ਉਹੀ ਉਹ ਸਾਡਾ ਬੰਦਾ ਹੀ ਰੈਪੂਟੇਸ਼ਨ ਗਲਤ ਦਾ ਉੱਥੇ ਕਰ ਗਿਆ
ਹਾਂਜੀ ਹਾਂਜੀ ਆਪਣੀ ਮਤਲਬ ਗਲਤੀ ਤਾਂ ਕੀ ਮੰਨਣੀ
ਹਾਂ
ਵੀ ਉਲਟਾ ਉਹਨੂੰ ਜਸਟੀਫਾਈ ਕਰੀ ਜਾਣਾ ਬਈ
ਹਾਂਜੀ ਹੁਣ ਮੈਂ ਉਦਾਹਰਨ ਦੇ ਤੌਰ ਤੇ ਮੈਂ ਇੱਥੇ ਬੈਠ ਕੇ ਜਾਂ ਮੈਂ ਕੰਮ ਦੇ ਉੱਤੇ ਮੇਰੇ ਤੋਂ ਕੋਈ ਗਲਤ ਫਰੇਮਿੰਗ ਦੀ ਗਲਤ ਹੋ ਜਾਵੇ ਕਿ ਮੈਂ ਜਿਹੜਾ ਮੈਂ ਕੰਮ ਕਰਦਾ ਤੇ ਮੇਰੇ ਮੁੰਡੇ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਉਹ ਮੈਨੂੰ ਕਹਿਣ ਵੀ ਭਾਜੀ ਨੀ ਇੱਦਾਂ ਨੀ ਇੱਦਾਂ ਤੇ ਮੈਂ ਉਹਨਾਂ ਨੂੰ ਕਹਾਂ ਨਹੀਂ ਇੱਦਾਂ ਬੌਸ ਹੋ ਕੇ ਜਾਂ ਉਹਨਾਂ ਦਾ ਸੁਪਰਵਾਈਜ਼ਰ ਹੋ ਕੇ ਤੈਨੂੰ ਜ਼ਿਆਦਾ ਪਤਾ ਇੱਦਾਂ ਹੀ ਇੱਦਾਂ ਆ ਸੋ ਉਹ ਚੀਜ਼ ਨਹੀਂ ਅਕਸੈਪਟ ਕਰਨਾ ਚਾਹੀਦਾ
ਹਾਂਜੀ ਹਾਂਜੀ
ਅਸੀਂ ਉਹਨੂੰ ਅਕਸੈਪਟ ਨਹੀਂ ਕੀਤਾ ਅਸੀਂ ਉਹਨੂੰ ਪਰ ਉਹ ਚੀਜ਼ ਜਿਹੜੀ ਹੈ ਖੈਰ ਅਗਲੇ ਦੀ ਸੋਚ ਹੈ ਕਿਵੇਂ ਚੁੱਕ ਚੱਲਦਾ ਹੈ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਪਰ ਸਾਡਾ ਕੰਸੈਪਟ ਇੱਥੇ ਸਿੱਖੀ ਦੀਆਂ ਰੂਟਸ ਸਿੱਖੀ ਦੀਆਂ ਜੜ੍ਹਾਂ ਕੀ ਕਹਿ ਰਹੇ ਜਾਂ ਸਿੱਖ ਧਰਮ ਤੇ ਗੁਰੂ ਸਾਹਿਬਾਨ ਦਾ ਇਤਿਹਾਸ ਤੇ ਸਾਡੇ ਸੂਰਬੀਰਾਂ ਚ ਜੋ ਸਿੱਖ ਇਤਿਹਾਸ ਗੁਰ ਇਤਿਹਾਸ ਕੀ ਕਹਿ ਰਿਹਾ ਇਹਦੇ ਬਾਰੇ ਅਸੀਂ ਉਸ ਕੰਸੈਪਟ ਤੇ ਰਹਿੰਦੇ ਹਾਂ ਸਾਡੇ ਵੱਲੋਂ ਭਾਵੇਂ ਤੁਸੀਂ ਰੋਜ਼ ਦੀਆਂ 20,000 ਗੈਂਬਲਿੰਗ ਦੀਆਂ ਜੂਹੇ ਤੋਂ ਲਓ ਸਾਨੂੰ ਕੋਈ ਲੈਣ ਦੇਣ ਨਹੀਂ ਅਸੀਂ ਕਿਸੇ ਸੰਸਥਾ ਦੇ ਮੈਂਬਰ ਨਹੀਂ
ਪਰ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਇਹ ਡੋਨੇਸ਼ਨਸ ਆ ਨਾ ਇਹ ਇਸ ਕਰਕੇ ਲਈ ਜਾਂਦੀ ਆ ਵੀ ਇਹ ਪੈਸਾ ਕਮਿਊਨਿਟੀ ਦੇ ਉੱਤੇ ਖਰਚ ਹੋਵੇਗਾ ਕਮਿਊਨਿਟੀ ਇਕੱਲੀ ਇਉਂ ਨਹੀਂ ਵੀ ਕਮਿਊਨਿਟੀ ਕੋਈ ਇੱਕ ਸੰਸਥਾ ਦੀ ਕਮਿਊਨਿਟੀ ਇੱਕ ਸੰਸਥਾ ਦੇ ਮੈਂਬਰ ਜਾਂ ਇੱਕ ਧਰਮ ਦੇ ਮੈਂਬਰ ਜਿਵੇਂ ਕਹਿ ਲਈਏ ਕਿ ਜੇ ਸਿੱਖ ਔਰਗਨਾਈਜੇਸ਼ਨ ਇਹ ਲਿਆ ਵੀ ਅਸੀਂ ਸਿਰਫ ਸਿੱਖ ਕੌਮ ਲਈ ਖਰਚ ਕਰਨਾ ਇਉਂ ਵੀ ਨਹੀਂ ਇਸ ਇਹ ਜਿਹੜਾ ਪੈਸਾ ਇਹ ਪੂਰੀ ਕਮਿਊਨਿਟੀ ਦਾ ਪੈਸਾ ਆ ਨਿਊਜ਼ੀਲੈਂਡ 'ਚ ਵੱਸਦੇ ਸਾਰੇ ਭਾਈਚਾਰੇ ਦਾ ਪੈਸਾ ਆ ਤੇ ਸਾਰੇ ਹੀ ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਵੀ ਇਸ ਪੈਸੇ ਬਾਰੇ ਪੁੱਛਣ ਦਾ ਪੂਰਾ ਹੱਕ ਆ ਜਿਵੇਂ ਆਪਾਂ ਸਰਕਾਰ ਦੀਆਂ ਜਿਹੜੀਆਂ ਪੋਲਿਸੀਜ਼ ਨੇ ਸਰਕਾਰ ਦੀ ਜਿਹੜੀ ਸਪੈਂਡਿੰਗ ਨੇ ਉਹ ਆਪਾਂ ਕੋਈ ਵੀ ਆਪਣਾ ਜਿਹੜਾ ਇੱਥੋਂ ਦਾ ਮਨੁੱਖ ਆ ਉਹ ਉਸ ਦੀ ਜਾਣਕਾਰੀ ਲੈ ਸਕਦਾ ਇਸੇ ਕਰਕੇ
ਉਹ ਜਿਹੜੀ ਜਾਣਕਾਰੀ ਦੀ ਗੱਲ ਵੀਰ ਸਾਹਿਬ ਜੀ ਠੀਕ ਆ ਪਰ ਜਦੋਂ ਤੁਸੀਂ ਜਿਹੜਾ ਅਕਸਰ ਇਹ ਐਲੀਗੇਸ਼ਨ ਲਾਉਂਦੇ ਆ ਜੀ ਇਹ ਨਹੀਂ ਇੱਕ ਮਿੰਟ ਵੀਰ ਸਾਹਿਬ ਇੱਦਾਂ ਨਹੀਂ ਇਹ ਤੁਹਾਡੇ ਤੇ ਹਮੇਸ਼ਾ ਕੋਈ ਵੀ ਸੰਸਥਾ ਵਾਲਾ ਇਹ ਐਲੀਗੇਸ਼ਨ ਲਾਉਂਦਾ ਜੀ ਇਹ ਕਿਹੜਾ ਸਾਡੇ ਕਮੇਟੀ ਜਾਂ ਇਹ ਕਿਹੜਾ ਸਾਡਾ ਮੈਂਬਰ ਸੰਸਥਾ
ਉਹ
ਭਾਈ ਅਸੀਂ ਪੁੱਛਦੇ ਹੀ
ਨਹੀਂ ਬਿਲਕੁਲ
ਨਹੀਂ ਨਹੀਂ ਅਸੀਂ ਪੁੱਛਦੇ ਨਹੀਂ ਅਸੀਂ ਸੰਗਤ ਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਜੋ ਸੱਚਾ ਤੇ ਸੁੱਚਾ ਹਰੇਕ ਮੀਡੀਆ ਦਾ ਕੰਮ ਅਸੀਂ ਕੋਈ ਗਲਤ ਇਨਫੋਰਮੇਸ਼ਨ ਦਿੰਦੇ ਹਾਂ ਸੰਗਤ ਨੂੰ ਜਵਾਬ ਦੇ ਹਾਂ ਲੋਕਾਂ ਨੂੰ ਜਵਾਬ ਦੇ ਹਾਂ ਅਸੀਂ
ਹਾਂਜੀ ਹਾਂਜੀ ਇਹ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਅਸੀਂ ਜਿਹੜਾ ਸਾਡਾ ਮਤਲਬ ਸੀ ਉੱਥੇ ਗੱਲ ਕਰਨ ਦਾ ਉਹ ਜਿਹੜੀ ਸਾਡੀ ਇਨਫੋਰਮੇਸ਼ਨ ਸਾਡੇ ਤੱਕ ਆਈ ਉਹ ਅਸੀਂ ਅੱਗੇ ਆਪਣਾ ਫਰਜ਼ ਸਮਝਦੇ ਹੋਏ ਮੀਡੀਆ ਦਾ ਫਰਜ਼
ਨਹੀਂ ਅੱਗੇ ਵੀ ਜਿਹੜੀ ਹੋਰ ਇਨਫੋਰਮੇਸ਼ਨ ਬਹੁਤ ਸਾਰੀ ਸਾਂਝੀ ਕਰਾਂਗੇ ਕਿਉਂਕਿ ਸਾਡੇ ਕੋਲ ਜਿਹੜੇ ਪ੍ਰੋਗਰਾਮ ਹੀ ਕੁਛ ਇੱਦਾਂ ਦੇ ਆ ਰਹੇ ਜਿਵੇਂ ਹੁਣ 4 June ਦਾ 1984 ਦਾ ਘੱਲੂਘਰ ਆ ਰਿਹਾ ਅਸੀਂ ਉਹਨੂੰ ਕਿੱਦਾਂ ਅਵੋਇਡ ਕਰ ਦਈਏ ਕਿੱਦਾਂ ਖੋਲ੍ਹਣ ਕਰ ਦਈਏ ਉੱਥੇ ਸਾਨੂੰ ਗੱਲ ਕਰਨੀ ਪੈਣੀ ਆ
ਹਾਂਜੀ ਹਾਂਜੀ
ਕਿਉਂਕਿ ਉਹ ਸਾਡੇ ਤੇ ਉਹ ਇੱਕ ਦਰਦ ਜਿਹੜਾ ਹਰੇਕ ਸਿੱਖ ਦੇ ਚੇਨ ਦੇ ਵਿੱਚ ਦਰਦ ਹੈ ਗੱਲ ਵੱਖਰੀ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਜੇਕਰ ਆਪਾਂ ਇਲੈਕਸ਼ਨ ਨੂੰ ਦੇਖਦੇ ਹਾਂ ਇਸ ਟਾਈਮ ਕਿਵੇਂ ਉੱਥੇ ਜਿਹੜੇ ਸੱਚੇ ਸੁੱਚੇ ਬੰਦਿਆਂ ਨੂੰ ਉਹਨੀ ਕੋਈ ਬਾਹਲਾ ਨਹੀਂ ਉਹਨਾਂ ਨੂੰ ਜਿਹੜੀ ਸਕਸੈਸਫੁਲ ਦਵਾ ਸਕੇ ਉਹ ਇੱਕ ਵੱਖਰਾ ਇਸ਼ੂ ਹੈ ਪਰ ਇਹ ਘੱਲੂਘਰ ਜਿਹੜੇ ਨੇ ਇੱਕ ਆਪਣੇ ਆਪ 'ਚ ਵਰਤਾਏ ਜਾਂਦੇ ਨੇ ਅਸੀਂ ਜਲਿਆਂ ਵਾਲੇ ਬਾਗ ਦੀ ਗੱਲ ਕਰਦੇ ਹਾਂ ਵਿਸਾਖੀ ਦੇ ਨੇੜੇ ਜਾ ਕੇ ਜਦੋਂ ਵਿਸਾਖੀ 1919 ਦੀ ਵਿਸਾਖੀ ਦਾ ਜਲਿਆਂ ਵਾਲੇ ਬਾਗ ਦਾ ਸਾਕਾ ਠੀਕ ਹੈ ਜੀ ਅਤੇ ਇਹ ਜਿਹੜਾ 1955 'ਚ ਵੀ ਇਹੋ ਜਿਹਾ ਸਾਕਾ ਕੀਤਾ ਗਿਆ ਪਹਿਲਾਂ ਉਦੋਂ ਤਾਂ ਭਿੰਡਰਾਂ ਵਾਲਾ ਹੈ ਨਹੀਂ ਸੀ 1984 'ਚ 1978 ਤੋਂ ਜੋ ਕੰਮ ਸ਼ੁਰੂ ਹੋਇਆ ਦੇਹਧਾਰੀ ਗੁਰੂ ਢੰਮ ਦੇ ਆੜ ਦੇ ਵਿੱਚ ਲਿਆ ਕੇ ਕਿਵੇਂ ਸਾਡੇ 13 ਸਿੰਘ ਸ਼ਹੀਦ ਕੀਤੇ ਜਿਹਦੇ ਵਿੱਚ ਫੌਜਾ ਸਿੰਘ ਮੇਨ ਸਿੰਘ ਜਿਹੜਾ ਸੀਗਾ ਜਿਹਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਬਹੁਤ ਕੁਝ ਉਹਦੇ ਵਿੱਚ ਆਪਣਿਆਂ 'ਚ ਛੁਪਿਆ ਪਰ ਗੱਲ ਹੈ ਵੀ ਉਸ ਚੀਜ਼ ਨੂੰ ਹਊਆ ਬਣਾ ਕੇ ਉਸ ਚੀਜ਼ ਨੂੰ ਮੁੱਦਾ ਬਣਾ ਕੇ ਸਾਰੀ ਕੌਮ ਨੂੰ ਦੋਸ਼ੀ ਕਰਾਰ ਦੇ ਦੇਣਾ ਸਭ ਤੋਂ ਜਿਹੜੀ ਉਹ ਵੱਡਾ ਹੈ ਔਰ ਜਿਨੋਸਾਈਡ ਜਿਹੜੀ ਸਾਡੀ ਕੀਤੀ ਉਹ ਇੱਕ ਬਹੁਤ ਦੁਖਦਾਈ ਹੈ ਚਾਹੇ ਕਿੰਨੇ ਵਰੇ ਹੋ ਜਾਣ ਜਿੰਨਾ ਚਿਰ ਸਿੱਖ ਦੀ ਜਿਹੜੀ ਸਾਡੀ ਚੱਲਦੀ ਹੈ ਇੱਦਾਂ ਪੀੜ੍ਹੀ ਦਰ ਪੀੜ੍ਹੀ ਅਸੀਂ ਇਹਨੂੰ ਇਹ ਜ਼ਖਮ ਜਿਹੜੇ ਨੇ ਹਮੇਸ਼ਾ ਹੀ ਅੱਲੇ ਨੇ ਜਿੰਨਾ ਚਿਰ ਸਾਨੂੰ ਉਸ ਚੀਜ਼ ਦੇ ਉੱਤੇ ਕੋਈ ਇਨਸਾਫ ਜਾਂ ਕੁਛ ਨਹੀਂ ਮਿਲਦਾ ਦਿੱਤਾ ਹੀ ਨਹੀਂ ਇਨਸਾਫ ਦਿੱਲੀ ਦਾ ਦੇਖ ਲਓ ਤੁਸੀਂ ਹਾਲ ਕਾਨਪੁਰ ਬਕਾਰੋ ਦੇ ਵਿੱਚ ਲੱਖਾਂ ਸ਼ਹੀਦ ਕਰ ਦਿੱਤੇ ਗਏ ਨੌਜਵਾਨ ਕਿਰਤੀ ਸਿੱਖ ਮਾਰ ਦਿੱਤੇ ਗਏ ਜਿਨ੍ਹਾਂ ਦਾ ਕੋਈ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਹੁਣ ਅੱਧਿਆਂ ਨੂੰ ਕਿ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ
ਬਿਲਕੁਲ ਬਿਲਕੁਲ
ਅੱਧਿਆਂ ਨੂੰ ਤਾਂ ਇਹੀ ਨਹੀਂ ਪਤਾ ਹੋਣਾ ਕਿ ਭਿੰਡਰਾਂ ਵਾਲਾ ਕੌਣ ਸੀ ਚੱਕ ਕੇ ਮਾਰਤੇ ਯਾਰ ਜੇ ਜੇ ਖਾਲੜੇ ਨੇ ਉਹ ਆਵਾਜ਼ ਉਠਾਈ ਆ ਉਹ ਖਾਲੜੇ ਵਰਗਾ ਕੇਸ ਤਾਂ ਅਜੇ ਵੀ ਫਰੀਦਕੋਟ 'ਚ ਹੋ ਗਿਆ ਅਸੀਂ ਕਿੰਨੇ ਕੁ ਜਾਗੇ ਹਾਂ ਜਸਪਾਲ ਸਿੰਘ ਦੀ ਮੌਤ ਹੋਈ ਔਰ ਉਹ ਰਾਜਸਥਾਨ ਦੀ ਨਹਿਰ ਦੇ ਵਿੱਚ ਉਹ ਇਹ ਸੂਤਰਾਂ ਇਹ ਦੱਸ ਰਹੀਆਂ ਵੀ ਰਾਜਸਥਾਨ ਦੀ ਨਹਿਰ ਦੇ ਵਿੱਚ ਉਹਦੀ ਲਾਸ਼ ਰੋੜ ਦਿੱਤੀ ਗਈ ਕੋਟਕਪੂਰੇ ਦੇ ਵਿੱਚ ਕਾਂਡ ਹੋਇਆ ਲੁਧਿਆਣੇ ਦੇ ਵਿੱਚ ਹੋਇਆ ਸਿੱਧਵਾਂ ਜਿਹੜਾ ਮੁੰਡਾ ਜਸਪਾਲ ਸਿੰਘ ਮਾਰਿਆ ਗੁਰਦਾਸਪੁਰ ਦੇ ਵਿੱਚ AK-47 ਦੀ ਗੋਲੀ ਦੇ ਨਾਲ ਮਰਿਆ ਉਹ ਸਰਕਾਰੀ ਗੱਲ ਫਿਰ ਨਕੋਦਰ ਦੇ ਸਾਕੇ ਦੀ ਗੱਲ ਕਰਦੇ ਹਾਂ ਨਕੋਦਰ ਦੇ ਸਾਕਿਆਂ ਦੇ ਜਿਹੜੇ ਸੀਗੇ ਉਹਨਾਂ ਨੂੰ ਵਜ਼ੀਰੀਆਂ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਜ਼ਹਾਰ ਆਲਮ ਵਰਗਿਆਂ ਨੂੰ ਸਾਡੇ ਚੌਧਰੀਆਂ ਨੇ ਚੱਕ ਕੇ ਉੱਤੇ ਮਿਨਿਸਟਰੀ 'ਚ ਬਿਠਾ ਛੱਡਿਆ ਸਮੇਤ ਸੈਣੀ ਵਰਗੇ DGP ਲਾ ਦਿੱਤੇ ਗਏ ਘੱਟ ਕੌਣ ਹੈ ਕੋਈ ਵੀ ਨਹੀਂ ਖੈਰ ਉਹ ਜਿਹੜਾ June 1984 ਦਾ ਜਿਹੜਾ ਮੁੱਦਾ ਹੈ ਗੱਲ ਕਰਦੇ ਆਪਾਂ ਸਾਹਿਬ ਸਿੰਘ ਜੀ ਜਦੋਂ ਪੰਜਾਬੀ ਸੂਬਿਆਂ ਮੋਰਚੇ ਤੋਂ ਬਾਅਦ ਦੀ ਗੱਲ ਹੈ ਜਦੋਂ ਜਿਹੜਾ ਧਰਮ ਯੁੱਧ ਮੋਰਚਾ ਲੱਗਦਾ ਹੈ ਧਰਮ ਯੁੱਧ ਮੋਰਚੇ ਤੋਂ ਗੱਲ ਸ਼ੁਰੂ ਹੁੰਦੀ ਹੈ ਫਿਰ 1978 ਦਾ ਸਾਕਾ ਉੱਥੇ ਨਾਰੇ ਇਹ ਲਾਏ ਜਾਂਦੇ ਨੇ ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਦਰਬਾਰ ਸਾਹਿਬ ਦਾ ਜਿਹੜਾ ਫੋਟੋ ਸੀਗੀ ਲੱਗੀ ਹੋਈ ਰੇਲਵੇ ਸਟੇਸ਼ਨ ਦੇ ਉੱਤੇ ਉਹ ਤੋੜੀ ਗਈ ਉਹਨਾਂ ਗੁੰਡਿਆਂ ਸਰਕਾਰੀ ਗੁੰਡਿਆਂ ਵੱਲੋਂ ਹਰਬੰਸ ਲਾਲ ਖੰਨੇ ਵਰਗਿਆਂ ਨੇ ਉੱਥੇ ਬਦਮਾਸ਼ੀ ਕੀਤੀ ਪੱਗ ਤੇ ਕਿਰਪਾਨਾਂ ਜਿਹੜੀਆਂ ਕਿਰਪਾਨਾਂ ਦੇ ਉੱਤੇ ਤੰਬਾਕੂ ਦੇ ਪੁੜੀਆਂ ਬੰਨ ਬੰਨ ਕੇ ਉਹਨਾਂ ਨੇ ਜਲੂਸ ਕੱਢਿਆ ਉੱਥੇ ਜਲੂਸ ਦਾ ਮਤਲਬ ਸਮਝਦੇ ਜਲੂਸ ਵੱਡੇ ਇਕੱਠ ਦੇ ਵਿੱਚ ਜਾਣਾ ਜਲੂਸ ਇਹ ਨਹੀਂ ਕਿ ਉਹ ਜੋ ਉਹਨੇ ਕੀਤਾ ਜੋ ਉਹਨੇ ਕੀਤਾ ਉਹਦਾ ਭੁਗਤਿਆ ਉਹ ਵੱਖਰੀ ਗੱਲ ਹੈ ਪਰ ਸਾਨੂੰ ਇਹ ਤਾਂ ਇਹ ਨਹੀਂ ਸਾਨੂੰ ਦੇਖਿਆ ਕਿ ਅਸੀਂ ਕਿੰਨਾ ਇਹਦੇ ਭਾਰਤ ਦੇ ਨਾਲ ਜੋੜਨ ਦੇ ਲਈ ਆਪਣੀ ਕਿਸਮਤ ਦਾਅ ਤੇ ਲਾ ਦਿੱਤੀ 2-2.5 lakh ਪਰਿਵਾਰ ਅਸੀਂ ਮਰਾ ਲੈ ਮੁਰੱਬੇ ਜ਼ਮੀਨਾਂ ਪਤਾ ਨਹੀਂ ਕਿੰਨੀਆਂ ਅਸੀਂ ਐਸ਼ ਇਸ਼ਰਤ ਦੀ ਜ਼ਿੰਦਗੀ ਜਿਹੜੀ ਆ ਲੈਂਦੇ ਪੰਜਾਬ ਤੋਂ ਛੱਡ ਕੇ ਆ ਗਏ ਇਹਨਾਂ ਦੇ ਨਾਲ ਹੱਥ ਮਿਲਾਉਣ ਲਈ ਇਹਨੇ ਸਾਨੂੰ ਦਿੱਤਾ ਕੀ ਅੰਡ ਤੇ ਸਾਡੀਆਂ ਪੱਗਾਂ ਵੀ ਇਹਨਾਂ ਨੂੰ ਦੁਖਦੀਆਂ ਰਹੀਆਂ ਦਿੱਤਾ ਕੀ ਆ ਜਰਾਇਮ ਪੇਸ਼ਾ ਕੌਮ ਸਾਨੂੰ ਕਰਾਰ ਦੇ ਦਿੱਤਾ ਗਿਆ ਇਹ ਚੋਰ ਚੱਕੇ ਆ ਇਹ ਲੁਟੇਰੇ ਆ ਇਹਨਾਂ 'ਤੇ ਕਰੜੀ ਨਿਗਾਹ ਰੱਖੀ ਜਾਵੇ ਸੋ ਉਸ ਤੋਂ ਬਾਅਦ ਹੌਲੀ ਹੌਲੀ ਪਲੈਨਿੰਗ ਦੇ ਤਹਿਤ June 1984 ਨੂੰ ਫੌਜਾਂ ਚਾੜ੍ਹ ਦਿੱਤੀਆਂ ਗਈਆਂ ਉਸ ਤੋਂ ਪਹਿਲਾਂ 1982 ਦਾ ਪਲੈਨ ਬਣਦਾ ਸੀ ਇੱਧਰ ਤਾਂ ਗੱਲ ਕਰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਬੈਠ ਕੇ ਗੱਲਾਂ ਬਾਤਾਂ ਕਰ ਲਓ ਮਸਲੇ ਹੱਲ ਕਰ ਲਓ ਦੂਜੇ ਪਾਸੇ ਡੇਹਰਾਡੂਨ ਦੀਆਂ ਪਹਾੜੀਆਂ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਆਰਮੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੱਗ ਜਾਹਰ ਗੱਲਾਂ ਹੋ ਗਈਆਂ
ਹਾਂਜੀ ਜਿਹੜੇ ਇਹ ਕੱਲੂ ਘਰੇ ਵਾਪਰਦੇ ਨੇ ਇਹਨਾਂ ਦੀ ਜਿਹੜੀ ਗੱਲ ਕਰਨੀ ਬੜੀ ਜ਼ਰੂਰੀ ਆ ਇਹਦੇ ਬਿਲਕੁਲ ਬਕਾਇਦਾ ਇਸ ਤਸਵੀਰ ਦੇ ਕਈ ਪੱਖ ਨੇ ਅਤੇ ਬਹੁਤ ਜ਼ਿਆਦਾ ਪੱਖ ਨੇ ਅਸਲ ਦੇ ਵਿੱਚ ਅਤੇ ਹਰ ਇੱਕ ਪੱਖ ਦੇ ਉੱਤੇ ਵੈਸੇ ਵਿਚਾਰ ਹੋਣੀ ਚਾਹੀਦੀ ਹੈ ਅਤੇ ਮਕਸਦ ਇੱਕੋ ਹੋਣਾ ਚਾਹੀਦਾ ਕਿ ਇਹੋ ਜਿਹਾ ਜਿਹੜਾ ਜਿਹੜੇ ਕੱਲੂ ਘਰੇ ਨੇ ਮੁੜ ਕੇ ਦੁਬਾਰਾ ਨਾ ਵਾਪਰਨ ਇਹਨਾਂ ਸਾਰਿਆਂ ਦੇ ਪਿੱਛੇ ਜਿਹੜੇ ਮੁੱਖ ਤੌਰ ਦੇ ਉੱਤੇ ਜੋੜ ਦਿੱਤੇ ਜਾਂਦੇ ਨੇ ਉਹ ਧਾਰਮਿਕ ਮੁੱਦੇ ਬਣਾ ਕੇ ਜੋੜ ਦਿੱਤੇ ਜਾਂਦੇ ਨੇ ਹਾਲਾਂਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਉਸ ਦੇ ਵਿੱਚ ਜਿਹੜੀ ਸਿਰਫ ਤੇ ਸਿਰਫ ਜਿਹੜੇ ਪੰਜਾਬ ਨੂੰ ਜਿਹੜੇ ਮਿਲਦੇ ਹੱਕ ਬਣਦੇ ਹੱਕ ਨੇ ਉਹ ਮਿਲਣੇ ਚਾਹੀਦੇ ਸੀ ਉਸ ਦੇ ਉੱਤੇ ਗੱਲ ਕੀਤੀ ਗਈ ਪਰ ਉਹ ਕੁਝ ਮਸਲੇ ਇਹੋ ਜਿਹੇ ਹੁੰਦੇ ਨੇ ਜਿਹੜੇ ਮਤਲਬ ਮਸਲਿਆਂ ਦਾ ਹੱਲ ਇੱਕ ਧਿਰ ਨੂੰ ਖੂੰਜੇ ਲਾ ਕੇ ਹੀ ਹੁੰਦਾ ਕੁਛ ਇਹੋ ਜਿਹਾ ਹਿਸਾਬ ਜਿਹਾ ਹੋ ਜਾਂਦਾ ਜਿਵੇਂ ਅੱਜ ਆਪਾਂ ਪੰਜਾਬ ਦੇ ਪਾਣੀ ਦੀ ਗੱਲ ਕਰੀਏ ਜਿਹੜੇ SYL ਦਾ ਜਿਹੜਾ ਮੁੱਦਾ ਕਾਫੀ ਚਿਰ ਤੋਂ ਭਖਦਾ ਆ ਰਿਹਾ ਆ ਪਹਿਲਾਂ ਵੀ ਉਸ ਅਨੰਦਪੁਰ ਸਾਹਿਬ ਦੇ ਮਤੇ ਵੇਲੇ ਵੀ ਇਹ ਮੁੱਦਾ ਭਖਿਆ ਤੇ SYL ਪੰਜਾਬ ਦੇ ਪਾਣੀਆਂ ਦਾ ਮੁੱਦਾ ਉਸ ਵੇਲੇ ਵੀ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਸੀ ਪਰ ਹੁਣ ਇਹ ਮਸਲੇ ਦਾ ਹੱਲ ਕਿਵੇਂ ਸਰਕਾਰ ਵੱਲੋਂ ਕੀਤਾ ਜਾਵੇਗਾ ਕਿਉਂਕਿ ਇੱਕ ਪਾਸੇ ਪੰਜਾਬ ਆ ਇੱਕ ਪਾਸੇ ਹਰਿਆਣਾ ਦੋਨੋਂ ਹੱਕ ਜਿਤਾ ਰਹੇ ਨੇ ਪਾਣੀ ਦੇ ਉੱਤੇ ਉਹ ਵੀ ਸਿਆ ਵੀ ਸਰਕਾਰ ਨੂੰ ਕੋਈ ਫੈਸਲਾ ਲੈਣਾ ਪਵੇਗਾ ਚਾਹੇ ਹਰਿਆਣੇ ਨੂੰ ਦੇ ਦੇਵੇ ਚਾਹੇ ਪੰਜਾਬ ਨੂੰ ਦੇ ਦੇਵੇ ਅਤੇ ਪੰਜਾਬ ਥੋੜ੍ਹਾ ਜਿਹਾ ਅੱਖਾਂ 'ਚ ਹਮੇਸ਼ਾ ਰੜਕਦਾ ਰਹਿੰਦਾ ਆ ਕਿਸੇ ਵੀ ਹਕੂਮਤ ਦੇ ਗੱਲ ਕੱਲੀ ਭਾਰਤ ਦੀ ਹਕੂਮਤ ਦੀ ਨਹੀਂ ਹੁਣ ਦੇ ਮੌਜੂਦਾ ਸਮੇਂ ਦੀ ਨਹੀਂ ਇਸ ਤੋਂ ਪਹਿਲਾਂ ਵੀ ਜਦੋਂ ਕਦੇ ਵੀ ਕਿਸੇ ਵੀ ਜਿਹੜੀ ਧਿਰ ਨੂੰ ਜਿਹੜੀ ਟੱਕਰ ਦਿੱਤੀ ਸੀ ਉਹ ਪੰਜਾਬ ਦੇ ਲੋਕਾਂ ਨੇ ਹੀ ਦਿੱਤੀ ਸੀ ਇਹ ਪੰਜਾਬ ਦੇ ਖੂਨ ਦੇ ਵਿੱਚ ਫਿਲਹਾਲ ਵੀ ਹਜੇ ਵੀ ਹੈਗਾ ਆ ਜਿਵੇਂ ਆਪਾਂ ਦੇਖ ਸਕਦੇ ਕਿ ਹੁਣ ਦੇ ਇਲੈਕਸ਼ਨ ਦੇ ਵਿੱਚ ਤਕਰੀਬਨ ਇੱਕ ਤਰ੍ਹਾਂ ਦਾ ਜਿਹੜਾ ਝੱਖੜ ਝੁੱਲਿਆ ਉਸ ਦੇ ਉਲਟ ਜਿਹੜਾ ਫੈਸਲਾ ਦਿੱਤਾ ਪੰਜਾਬ ਨੇ ਭਾਵੇਂ ਉਹ ਸਹੀ ਹੈ ਭਾਵੇਂ ਉਹ ਗਲਤ ਪਰ ਜਿਹੜਾ 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 ਇੱਕ ਆਪਣੇ ਆਪ ਦੇ ਵਿੱਚ ਡਟੇ ਰਹਿਣਾ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਜਾਂਦੀ ਹੈ ਅਤੇ ਬਕਾਇਦਾ ਇਸ ਮਿਸਾਲ ਦੀ ਜਿਹੜੀ ਜਿਹੜੀ ਇਸ ਦੀ ਮਿਸਾਲ ਸਾਰਿਆਂ ਨੂੰ ਬਾਕੀਆਂ ਨੂੰ ਵੀ ਦਿੱਤੀ ਜਾਂਦੀ ਆ ਅਤੇ ਕੁਝ ਇਸ ਤਰ੍ਹਾਂ ਦਾ ਹੀ ਵਰਤਾਰਾ ਇੰਦਰਾ ਗਾਂਧੀ
ਨੇ ਕਾਲਰ ਨੇ ਵੀਰ ਜੀ ਪੱਲੇ ਨਾਲ ਲਈਏ ਕੀ ਬੋਲਦੇ ਨੇ ਵਾਹਿਗੁਰੂ ਜੀ ਖਾਲਸਾ ਫਤਿਹ ਜੀ Hello.
Hello, how are you?
Good.
Am I live on the air?
ਪਤਾ ਨਹੀਂ ਕੌਣ ਸੀ ਜਾਂ ਕਿਵੇਂ ਸੀ ਖੈਰ ਇਹਨੂੰ ਹਾਂਜੀ ਹਾਂਜੀ ਖੈਰ ਤੁਸੀਂ ਆਪਣੀ ਗੱਲ ਵੱਲ ਨੂੰ ਚਲੋ ਹਾਂਜੀ
ਹਾਂਜੀ ਜਿਹੜੇ ਇਹ ਮੁੱਦੇ ਨੇ ਮਤਲਬ ਇਹਨਾਂ ਨੂੰ ਫਿਰ ਜਿਹੜੀ ਹੈ ਧਾਰਮਿਕ ਰੰਗਤ ਦਿੱਤੀ ਜਾਂਦੀ ਹੈ ਕਿਉਂਕਿ ਧਰਮ ਦੇ ਵਿੱਚ ਲੋਕਾਂ ਨੂੰ ਭੜਕਾਉਣਾ ਲੜਾਉਣਾ ਪੜਾਉਣਾ ਇਹ ਬੜਾ ਸੌਖਾ ਹੁੰਦਾ ਆ ਅਤੇ ਇਸ ਚੀਜ਼ ਨੂੰ ਜਿਹੜੀ ਧਾਰਮਿਕ ਰੰਗਤ ਦਿੱਤੀ ਗਈ ਅਤੇ ਜਿਹੜਾ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਸੀ ਉਸ ਨੂੰ ਹੌਲੀ ਹੌਲੀ ਉਸ ਪਾਸੇ ਵੱਲ ਦੇ ਘੱਲ ਧੱਕ ਦਿੱਤਾ ਗਿਆ ਜਿਵੇਂ ਖਾਲਿਸਤਾਨ ਵਾਲੇ ਪਾਸੇ ਵੱਲ ਨੂੰ ਜੋੜ ਦਿੱਤਾ ਗਿਆ ਅਤੇ ਹੌਲੀ ਹੌਲੀ ਉਸ ਕੌਮ ਜਿਹੜੀ ਕਹਿ ਲਓ ਕਿ 80-90% ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਉਸ ਨੂੰ ਉਹਨਾਂ ਨੂੰ ਦੇਸ਼ ਧਰੋਈ ਸਿੱਧ ਕਰਨ ਦੇ ਵਿੱਚ ਕੋਈ ਮਤਲਬ ਕਿਸੇ ਮੀਡੀਆ ਵਾਲੇ ਨੇ ਕੋਈ ਘੱਟ ਨਹੀਂ ਗੁਜ਼ਾਰੀ ਅਤੇ ਜਿਹਦੀ ਐਗਜ਼ਾਮਪਲ ਤੁਸੀਂ ਦਿੱਤੀ ਆ ਕਿ ਜਿਵੇਂ 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 ਵੀ ਜਿਹੜੇ ਜਿਹੜੇ ਵੀ ਜੋ ਜੋ ਕੁਛ ਵੀ ਚੱਲਿਆ ਇਹ ਬੜੀ ਜਿਹੜੀ ਇੱਕ ਸਕੀਮ ਦੇ ਤਹਿਤ ਹੋਇਆ ਅਤੇ ਪੰਜਾਬ ਕਿਉਂਕਿ ਅੱਖਾਂ ਦੇ ਵਿੱਚ ਰੜਕਦਾ ਸੀ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਹ ਚਾਹੁੰਦੀ ਸੀ ਡਿਕਟੇਟਰਸ਼ਿਪ ਕਰਨਾ ਪੂਰੇ ਭਾਰਤ ਦੇ ਉੱਤੇ ਅਤੇ ਉਸ ਦਾ ਵਿਰੋਧ ਪੰਜਾਬ ਵਾਸੀਆਂ ਨੇ ਕੀਤਾ ਅਤੇ ਉਸ ਨੂੰ ਮਜਬੂਰਨ ਫਿਰ ਐਮਰਜੈਂਸੀ ਉੱਥੋਂ ਚੁੱਕਣੀ ਪਈ ਅਤੇ ਹੌਲੀ ਹੌਲੀ ਉਹ ਜਿਹੜਾ ਅਸਰ ਪੂਰੇ ਭਾਰਤ ਦੇ ਵਿੱਚ ਹੋਇਆ ਅਤੇ ਇਸ ਕਰਕੇ ਜਿਹੜੀਆਂ ਇਹ ਜਿਹੜੀਆਂ ਆਜ਼ਾਦੀ ਦੀਆਂ ਲਹਿਰਾਂ ਦਾ ਮੁੱਢ ਤਕਰੀਬਨ ਪੰਜਾਬ ਦੇ ਵਿੱਚੋਂ ਹੀ ਵੱਜਦਾ ਰਿਹਾ ਅਤੇ ਇਹ ਬਕਾਇਦਾ ਫਿਰ ਜਿਹੜੀ ਹਕੂਮਤ ਹੁੰਦੀ ਹੈ ਫਿਰ ਉਹ ਉਸ ਗੱਲ ਨੂੰ ਹਮੇਸ਼ਾ ਭਾਪ ਜਾਂਦੀ ਹੈ ਕਿ ਜਿਹੜੇ ਇੱਥੋਂ ਦੇ ਲੋਕ ਨੇ ਇਹਨਾਂ ਦੇ ਇਹਨਾਂ ਨੂੰ ਜਿਵੇਂ ਕਾਬੂ ਦੇ ਵਿੱਚ ਰੱਖਣਾ ਅਤੇ ਇਹੀ ਕੁਝ ਜਿਹੜਾ ਵਾਪਰਿਆ ਜਿਹੜਾ ਜੂਨ 1984 ਦੇ ਵਿੱਚ ਉਸ ਸਮੇਂ ਚਲੋ ਜਿਹੜੇ ਤਸਵੀਰ ਦੇ ਪਹਿਲੂ ਨੇ ਉਹ ਵੱਖਰੇ ਵੱਖਰੇ ਨੇ ਪਰ ਜਿਹੜਾ ਉਸ ਸਮੇਂ ਜਿਹੜੀ ਸਰਕਾਰ ਦੀ ਜਿਹੜੀ ਹਕੂਮਤ ਦੀ ਜਿਹੜੀ ਸੀਗੀ ਪਲੈਨਿੰਗ ਸੀਗੀ ਉਹ ਵੱਧ ਤੋਂ ਵੱਧ ਨੁਕਸਾਨ ਸਿੱਖ ਕੌਮ ਦਾ ਕਰਨਾ ਤੁਸੀਂ ਇਸ ਗੱਲ ਨੂੰ ਚੇਤੇ ਰੱਖਿਓ ਕਿ ਜਿਹੜੀ ਜਿਹੜਾ ਇਹ ਅਸੀਂ ਭਾਵੇਂ ਅਕਾਲ ਤਖ਼ਤ ਦਾ ਨਾਂ ਸਭ ਤੋਂ ਵੱਧ ਲੈਂਦੇ ਹਾਂ ਪਰ ਇਸ ਤੋਂ ਇਲਾਵਾ 13 ਹੋਰ ਗੁਰਦੁਆਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਤੇ ਤਕਰੀਬਨ ਸੈਂਕੜੇ ਗੁਰਦੁਆਰੇ ਮਾਫ਼ ਕਰਨਾ ਦਰਜਨਾਂ ਗੁਰਦੁਆਰੇ ਜਿਹੜੇ ਨੇ ਪੰਜਾਬ ਦੇ ਵਿੱਚ
ਟੋਟਲ 36 ਗੁਰਦੁਆਰਿਆਂ ਦਾ ਜਿਹੜਾ ਜ਼ਿਕਰ ਆਉਂਦਾ ਜੀ ਜਿਨ੍ਹਾਂ 'ਤੇ ਹਮਲਾ ਕੀਤਾ ਗਿਆ
ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ
ਜੂਨ 1984 ਦੇ ਵਿੱਚ 36 ਗੁਰਦੁਆਰਿਆਂ ਦੇ ਤਕਰੀਬਨ ਜਿਹੜੇ ਆ ਅੰਕੜੇ ਸਾਹਮਣੇ ਆਉਂਦੇ ਨੇ ਹੋ ਸਕਦਾ ਇਸ ਤੋਂ ਵੱਧ ਵੀ ਹੋਣ
ਹਾਂਜੀ 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 ਤਕਰੀਬਨ
ਜਿਵੇਂ ਹੋਂਦ ਚੱਲਣ ਦਾ ਬਾਅਦ ਦੇ ਵਿੱਚ ਨਿਕਲਿਆ
ਹਾਂਜੀ ਹਾਂਜੀ ਹਾਂਜੀ
ਬਹੁਤ ਕੁਛ ਹਾਂਜੀ ਪਰ ਇੱਕੋ ਬੜੀ ਦੁਖਦਾਈ ਇੱਕ ਸਿਰਫ ਤਾਂ ਸਿਰਫ ਇੱਕ ਫਿਰਕੇ ਨੂੰ ਫਿਰ ਦੇਖੋ ਮੈਂ ਕਹਿੰਦਾ ਬਹੁਤ ਵੱਡੀ ਗੁਰੂ ਸਾਹਿਬਾਨ ਦੀ ਕਿਰਪਾ ਹੋ ਗਈ ਮਿਹਰ ਹੋ ਗਈ ਅਸੀਂ ਬਚ ਗਏ ਨਹੀਂ ਤਾਂ ਇਹੋ ਜਿਹੀ ਸਕੀਮ ਬਣਾਈ ਸੀ ਫਿਰ ਵੀ ਉਸ ਤੋਂ ਹਮਲੇ ਤੋਂ ਬਾਅਦ ਜਦੋਂ ਪਹਿਲੇ ਪਾਤਸ਼ਾਹ ਦਾ ਗੁਰਪੁਰਬ ਆਉਣਾ ਸੀ ਅਤੇ ਪਾਕਿਸਤਾਨ ਦੇ ਨਾਲ ਜੰਗ ਛੇੜ ਕੇ ਪੰਜਾਬ ਦੇ ਉੱਤੇ ਬੰਬਾਰੀ ਕਰਨੀ ਸੀ
ਹਾਂਜੀ ਹਾਂਜੀ ਹਾਂਜੀ
ਸੋ ਸਰਕਾਰਾਂ ਆਪਣੇ ਆਪ ਦੇ ਵਿੱਚ ਸਰਕਾਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੱਤਵਾਦ ਹਮੇਸ਼ਾ ਹੀ ਕਰਦੀ ਹੈ ਉਹ ਸਾਡੇ ਨਾਲ ਜੂਨ 1984 ਦੇ ਵਿੱਚ ਹੋਇਆ ਉਸ ਤੋਂ ਬਾਅਦ ਨਵੰਬਰ 84 ਚ ਹੋਇਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਫਿਰ ਉਸ ਤੋਂ ਬਾਅਦ 84 ਤੋਂ ਲੈ ਕੇ 92-93 ਦੇ ਪੰਜਾਬ ਦੀ ਧਰਤੀ ਦੇ ਵਿੱਚ ਉਹ ਅੱਤਵਾਦ ਦਾ ਰੂਪ ਤੁਸੀਂ ਦੇਖ ਸਕਦੇ ਹੋ ਸਰਕਾਰੀ ਅੱਤਵਾਦ ਦਾ ਕਿੰਨੇ ਨੌਜਵਾਨ ਖਪਾ ਕੇ ਮਾਰ ਦਿੱਤੇ ਗਏ ਲਾਸ਼ਾਂ ਤੱਕ ਨਹੀਂ ਦਿੱਤੀਆਂ ਸਰਟੀਫਿਕੇਟ ਤੱਕ ਨਹੀਂ ਮਿਲੇ ਡੈਥ ਸਰਟੀਫਿਕੇਟ ਜਸਪਾਲ ਸਿੰਘ ਕੱਲ੍ਹ ਦੀ ਗੱਲ ਹੈ ਨਹਿਰ ਦੇ ਵਿੱਚ ਰੋੜ ਕੇ ਮਾਰ ਦਿੱਤਾ ਗਿਆ ਗੱਲ ਇਹ ਕੀਤੀ ਜਾਂਦੀ ਹੈ ਕਿ ਉਹਨੇ ਫਾਹਾ ਲੈ ਲਿਆ ਉਹਦੇ ਵਿੱਚ ਜੇਲ੍ਹ ਦੇ ਵਿੱਚ ਜੇਲ੍ਹ 'ਚ ਨਹੀਂ ਆਪਣੇ ਜਿਹੜੀ ਉਹਦੀ ਸੈੱਲ ਦੇ ਵਿੱਚ ਤੁਹਾਨੂੰ ਪਤਾ ਕਿ ਕਿਸ ਤਰੀਕੇ ਨਾਲ ਸੈੱਲ ਦੇ ਵਿੱਚ ਰੱਖਿਆ ਜਾਂਦਾ ਹੈ ਬਹੁਤ ਕੁਝ ਜਿਹੜਾ ਆਪਣੇ ਆਪ ਦੇ ਵਿੱਚ ਕਈ ਵਾਰੀ ਬਿਆਨ ਕਰ ਦਿੱਤਾ ਜਾਂਦਾ ਕਿ ਪਰ ਅੰਨੀ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਉਣ ਵਾਲੇ ਮੁਜਰਮ ਬਣ ਜਾਂਦੇ ਨੇ ਉੱਥੇ ਇਹੀ ਕੁਝ ਸਾਡੇ ਨਾਲ ਹੋਇਆ ਜੂਨ 1984 ਵਿੱਚ ਵੀ ਇਹੀ ਹੋਇਆ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਤੇ ਸਾਡੇ ਅਸੀਂ ਨਜਗੋਲੀਆਂ ਮਾਰੀਆਂ, ਸਾਡੇ ਗੁਰਧਾਮ ਦੀ ਛਾਤੀ ਦੇ ਉੱਤੇ ਲਿਜਾ ਕੇ ਟੈਂਕ ਖੜੇ ਕਰ ਦਿੱਤੇ ਗਏ, ਟੈਂਕਾਂ ਦੇ ਗੋਲੇ ਮਾਰ ਕੇ ਸਾਡੇ ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ। ਸਾਡੀ ਕੌਮ ਏਡੀ ਨਿਕੰਮੀ, ਉਹਨੇ ਉਹ ਤਖ਼ਤ ਫਿਰ ਤਿਆਰ ਕਰ ਲਿਆ। ਉਹ ਤਖ਼ਤ ਨੂੰ ਕਿਤੇ ਸ਼ੀਸ਼ੇ ਵਿੱਚ ਜੜਾ ਕੇ ਖੜਾ ਕਰ ਦਿੰਦੇ ਤੇ ਸਾਹੀ ਆਪਣੇ ਬੱਚਿਆਂ ਨੂੰ ਦੱਸਣ ਜੋਗੇ ਹੁੰਦੇ ਇਹ ਹਿੰਦ ਸਰਕਾਰ ਨੇ ਢਾਇਆ ਸੀ। ਅੱਜ ਅਸੀਂ ਜਦੋਂ ਤਖ਼ਤ ਦੇ ਮੂਹਰੇ ਜਾ ਕੇ ਇਹ ਸੰਬੋਧਨ ਹੋ ਕੇ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ, ਆਹ ਉਹ ਤਖ਼ਤ ਹੈ, ਆਹ ਉਹ ਤਖ਼ਤ ਹੈ ਜਿਹੜਾ ਜੂਨ 1984 ਦੇ ਵਿੱਚ ਹਿੰਦ ਸਰਕਾਰ ਨੇ ਢਾਇਆ, ਤੇ ਸਾਡੇ ਬੱਚੇ ਸਾਡੇ ਮੂੰਹ ਵੱਲੋਂ ਕਰਕੇ ਹੱਸਦੇ ਨੇ ਕਿ ਇਹ ਪਾਗਲ ਹੋ ਗਏ ਨੇ, ਕਮਲੇ ਹੋ ਗਏ ਨੇ ਸਾਡੇ ਘਰ ਦੇ, ਸਾਡੇ ਮਾਂ ਬਾਪ। ਇਹ ਤਾਂ ਬੜੀ ਸੋਹਣੀ ਵਧੀਆ ਬਿਲਡਿੰਗ ਬੜੀ ਚਮਕਾ ਮਾਰਦੀ ਹੈ, ਅਸੀਂ ਨਿਸ਼ਾਨੀਆਂ ਆਪ ਮਿਟਾ ਦਿੱਤੀਆਂ। ਕੁਝ ਕੁ ਗਜ਼ਾਂ ਦੇ ਉੱਤੇ ਬ੍ਰਿਟਿਸ਼ ਸਰਕਾਰ ਵੱਲੋਂ ਕੀਤੇ ਹੋਏ ਜ਼ੁਲਮ ਦੀ ਦਾਸਤਾਨ ਜਲਿਆਂ ਵਾਲੇ ਬਾਗ ਦੇ ਵਿੱਚ ਆਪਣੇ ਆਪ ਦੇ ਵਿੱਚ ਬਿਆਨ ਕੀਤੀ ਜਾਂਦੀ ਹੈ। ਉੱਥੇ ਉਹ ਬੋਲਦੇ ਆ ਅੱਜ ਵੀ, ਅਸੀਂ ਨਿਸ਼ਾਨ ਖੁਦ ਖਤਮ ਕਰ ਲਏ। ਫਿਰ ਅਸੀਂ ਰੋਂਦੇ ਹਾਂ ਕਿ ਸਾਡਾ ਤੋਸ਼ਾਖਾਨਾ ਲੁੱਟਿਆ ਗਿਆ, ਉਹ ਲੁੱਟਿਆ ਗਿਆ, ਸਾਨੂੰ ਉਹ ਵਾਪਸ ਮਿਲ ਜਾਓ, ਉਹ ਤੁਹਾਨੂੰ ਕੁਛ ਨਹੀਂ ਮਿਲਣਾ, ਤੁਸੀਂ ਜੜ੍ਹਾਂ ਆਪਣੀਆਂ ਆਪ ਖਤਮ ਕਰ ਲਈਆਂ। ਕਿੰਨਾ ਨੁਕਸਾਨ ਅਸੀਂ ਕਰਾ ਕੇ, ਸਾਨੂੰ ਅਕਲ ਹੀ ਨਹੀਂ ਆਈ ਫਿਰ ਵੀ, ਤੇ ਇਹ ਹੋਣੀ ਵੀ ਹੈ ਨਹੀਂ ਕਿਤੇ ਸਾਡੇ ਵਰਗੇ ਜਾਂ ਤੁਹਾਡੇ ਵਰਗੇ ਇੱਦਾਂ ਉੱਤੇ ਗੱਲ ਕਰਨ ਤੋਂ ਕਹਿੰਦੇ ਯਾਰ ਇਹਨਾਂ ਨੂੰ ਭੇਜੋ, ਜੇ ਜਿਹੜਾ ਪਾਗਲ ਹੋ ਗਿਆ ਇਹਨੂੰ ਪਾਗਲਖਾਨਾ ਛੱਡ ਕੇ ਆਓ। ਪਰ ਇਹ ਦੁਖਦਾਈ ਗੱਲ ਹੈ ਸਾਡੇ ਲਈ। ਨਿਊਜ਼ੀਲੈਂਡ ਦੇ ਵਿੱਚ ਵੀ ਮੈਂ ਆਪਣੇ ਆਪ ਵੇਖਿਆ ਹੈ, ਅਸੀਂ ਬੜੀ ਵੱਡੀ ਪੱਧਰ ਦੇ ਉੱਤੇ ਜੂਨ 1984 ਦੇ ਸੰਬੰਧ ਵਿੱਚ ਸਮਾਗਮ ਕਰਦੇ ਸਾਂ। ਹੁਣ ਤਾਂ ਸਿਰਫ ਸੁਣਨ ਨੂੰ ਰਹਿ ਗਿਆ ਜੀ, ਕੀਰਤਨ ਹੋਵੇਗਾ ਸ਼ਾਮ ਨੂੰ ਮਾੜਾ ਜਿਹਾ ਬਸ। ਪੂਰਾ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਂਦਾ ਸੀ, ਪੂਰਾ ਵਧੀਆ ਤਰੀਕੇ ਨਾਲ ਸੇਵਾ ਚੱਲਦੀ ਸੀ, ਸ਼ਹੀਦਾਂ ਬਾਰੇ ਜਾਣਕਾਰੀ ਮਿਲਦੀ ਸੀ, ਸਾਰਾ ਕੁਛ ਠੱਪ ਬੰਦ। ਮੈਨੂੰ ਨਹੀਂ ਪਤਾ ਕਿਉਂ, ਪਤਾ ਨਹੀਂ ਕਿਉਂ, ਮੈਂ ਬਹੁਤ ਜਾਣਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕੁਛ ਨਹੀਂ ਪਤਾ ਲੱਗਾ, ਮੇਰੇ ਸਮਝ ਨਹੀਂ ਪਈ। ਅਤੇ ਜੇ ਮੈਂ ਹੁਣ ਇਸ ਤੋਂ ਕੁਛ ਜ਼ਿਆਦਾ ਬੋਲਿਆ ਫਿਰ ਕਹਿਣਾ ਸਾਨੂੰ ਸਾਡੇ 'ਤੇ ਇਲਜ਼ਾਮ ਲਾਉਂਦੇ ਆ, ਸਾਨੂੰ ਨਿਸ਼ਾਨਾ ਬਣਾਉਂਦੇ ਆ। ਅਸੀਂ ਖੁਦ ਆਪਣੇ ਆਪ ਹੀ ਸਾਰੀਆਂ ਚੀਜ਼ਾਂ ਨੂੰ ਮੁਨਕਰ ਕਰੀ ਜਾਂਦੇ ਹਾਂ, ਖਤਮ ਕਰੀ ਜਾਂਦੇ ਹਾਂ। ਸਾਡਾ ਧਿਆਨ ਇੱਕੋ ਹੀ ਪਾਸੇ ਬਸ, ਸਾਡੇ ਗਰੁੱਪ ਦੇ ਵਿੱਚ ਸਾਡੀ ਸਰਦਾਰੀ ਕਿੱਦਾਂ ਹੀ ਕਾਇਮ ਰੱਖਣੀ ਆਪਣੀ, ਬਸ। ਸਾਨੂੰ ਗੁਰੂ ਨੇ ਜੋ ਸਰਦਾਰੀ ਦਿੱਤੀ ਉੱਤੇ ਮਾਣ ਮੂਣ ਹੈ ਨਹੀਂ, ਹੁਣ ਗਰੁੱਪ ਦੀ ਸਰਦਾਰੀ, ਗੈਂਗਸਟਰਾਂ ਵਾਂਗੂ ਜਾਣਾ ਐਂਟਰੀ ਮਾਰੀ ਤਾਂ ਆ ਗਏ, ਗਰੁੱਪ ਬਣਾ ਕੇ ਜਾਣਾ ਨਾ। ਗੁਰੂ ਦਾ ਸਿੱਖ ਤਾਂ ਯਾਰ ਲੱਖਾਂ ਦੇ ਵਿੱਚ ਇਕੱਲਾ ਹੀ ਖੜਾ ਪਛਾਣਿਆ ਜਾਂਦਾ, ਉਹਨੂੰ ਕੀ ਲੋੜ ਆ। ਬਚਿੱਤਰ ਸਿੰਘ ਇਕੱਲਾ ਹੀ ਸੀ, ਸਤਵੰਤ ਬਿਆਨ ਸਿੰਘ ਕਿੰਨੇ ਕੁ ਸੀਗੇ, ਕਿੰਨਾ ਪਿੰਡ ਇਕੱਠਾ ਕਰਕੇ ਗਿਆ ਸੀ ਨਾਲ, ਪਿੰਡਰਾਂ ਵਾਲੇ ਦੇ ਨਾਲ ਕਿੰਨੇ ਕੁ ਸਿੰਘ ਸੀਗੇ, ਪੰਜਾਬ ਦੀ ਬਸ ਉਦੋਂ ਦੀ ਦੇਖ ਲਓ, ਸ਼ਹੀਦੀਆਂ ਪਾ ਕੇ ਨਾ ਹੱਸ ਕੇ, ਫੋਟੋ ਵੀ ਉਹਨਾਂ ਦੀ ਵਿਕਦੀ ਹੈ, ਗਦਾਨਾਂ 'ਤੇ ਪੈਂਦੀਆਂ ਵੀ ਜੁੱਤੀਆਂ ਹੀ ਆ, ਭਿੰਡਰਾਂ ਵਾਲੇ ਦੀ ਫੋਟੋ ਤੋਂ ਅੱਜ ਵੀ ਡਰਦੇ। ਵੱਖਰਾ ਹੀ ਗੱਲ ਹੈ ਕਿ ਅਸੀਂ ਕਿਸ ਤਰੀਕੇ ਨਾਲ ਉਹਨੂੰ ਲੈਂਦੇ ਹਾਂ ਵਿਚਾਰੇ ਨੂੰ। ਉਹ ਤਾਂ ਕਹੇ ਬੋਲ ਪਗਾ ਗਿਆ, ਉਹ ਪਗਾ ਤਾਂ ਗਿਆ, ਵਿਚਾਰਾ ਜਜ਼ਬਾਤੀ ਸੀ, ਪਿੰਡ 'ਚੋਂ ਉੱਠ ਕੇ ਆਇਆ ਸੀ, ਸਿੱਖੀ ਸਪਿਰਟ ਨਾਲ ਮੋਹ ਰੱਖਦਾ ਸੀ, ਇੱਦਾਂ ਦੇ ਕਈ ਮਰਾਏ ਅੱਗੇ ਵੀ, ਕਈਆਂ ਨੇ ਸ਼ਹੀਦੀਆਂ ਪਾ ਲਈਆਂ। ਜਸਪਾਲ ਸਿੰਘ ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਕਮਲਜੀਤ ਸਿੰਘ ਵਰਗੇ ਲੁਧਿਆਣੇ 'ਚ ਮਰੇ ਆ, ਉਹ ਵੀ ਇੱਦਾਂ ਹੀ ਮਰੇ ਆ, ਸਪਿਰਿਟ ਵਾਲੇ ਸੀਗੇ, ਮਰ ਗਏ ਮੋਹਰੇ ਹੋ ਕੇ। ਪਰ ਬੈਰੀ ਅੱਗੇ ਧੌਣ ਤਾਂ ਨਹੀਂ ਨੀਵੀਂ ਕੀਤੀ, ਨਾਲ ਦੇ ਸਿੰਘ ਦੇਖ ਲਓ ਕਿੰਨੇ ਕੁ ਸੀਗੇ, ਕਿਤੇ ਗੜੀ ਚਮਕੌਰ ਦਾ ਸਾਕ ਦੀ ਜੇਕਰ ਗੱਲ ਕਰਦੇ ਆ, ਬਣਾ ਕੇ ਢੁੱਕ ਜਾਂਦੀ ਉੱਥੇ।
ਹਾਂਜੀ, ਇਹ ਜਿਹੜੇ ਗੱਲਾਂ ਕਰਨ ਦਾ ਮਕਸਦ ਇਹ ਹੈ ਕਿ ਜਿਵੇਂ ਹੁਣ ਫਿਰ ਇੱਕ ਵਰਤਾਰਾ ਵਾਪਰਿਆ ਅਤੇ ਜਿਹੜੀ ਆ ਫਰੀਦਕੋਟ ਦੇ ਵਿੱਚ ਜਿਹੜੀ ਲਾਸ਼ ਖਪਾ ਦਿੱਤੀ ਗਈ, ਇਹ ਅਸਲ ਦੇ ਵਿੱਚ ਜਦੋਂ ਤੱਕ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੋਂ ਸੁਚੇਤ ਨਹੀਂ ਹੋਵੋਗੇ, ਇਹ 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 ਜਿਹੜੇ ਵਰਤਾਰੇ ਨੇ ਇਹ ਵਾਪਰਨ ਦੇ ਜਿਹੜੇ ਚਾਂਸ ਨੇ ਇਹ ਬਣਦੇ ਹੀ ਰਹਿਣਗੇ। ਅੱਜ ਵੀ ਪੰਜਾਬ ਦੇ ਹਾਲਾਤਾਂ ਦੇ ਵਿੱਚ, ਵੈਸੇ ਤਾਂ ਪੂਰੇ ਭਾਰਤ ਦੇ ਵਿੱਚ ਹੀ ਤਕਰੀਬਨ ਇਹ ਹਾਲ ਹੈ, ਪਰ ਪੰਜਾਬ ਦੇ ਵਿੱਚ ਕੁਛ ਜ਼ਿਆਦਾ ਖੁੱਲ੍ਹ ਦਿੱਤੀ ਹੋਈ ਹੈ ਉੱਥੋਂ ਦੀ ਪੁਲਿਸ ਨੂੰ। ਲੱਗਦਾ ਕਿ ਜਿਹੜਾ ਹਰੇਕ ਸਾਲ ਆਪਾਂ ਨੂੰ ਇਹੋ ਜਿਹੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਨੇ, ਤੇ ਗੱਲ ਇਹੀ ਹੈ ਕਿ ਜਿਹੜੇ ਇਹਨਾਂ ਜਦੋਂ ਇਹ ਮੁੱਦੇ ਉੱਠਦੇ ਨੇ ਤਾਂ ਜਜ਼ਬਾਤ ਦੇ ਵਿੱਚ ਆ ਕੇ ਕਈ ਲੋਕ ਜਿਹੜਾ ਆਪਣਾ ਜਿਹੜਾ ਨੁਕਸਾਨ ਕਰਾ ਬੈਠਦੇ ਨੇ।
ਹਾਂਜੀ ਵੀਰ ਸਾਹਿਬ ਜੀ, ਇੱਕ ਗੱਲ ਹੋਰ ਦੇਖੋ, ਜਿੱਦਾਂ ਜਿਹੜਾ ਜੂਨ 84 ਆਉਣੀ ਨਾ,
ਹਾਂਜੀ ਹਾਂਜੀ,
ਸਿੱਖ ਨੌਜਵਾਨਾਂ ਨੂੰ ਫੜ ਕੇ ਉਹਨਾਂ ਤੇ ਕੇਸ ਪਾਉਣ ਦਾ ਤੁਹਾਨੂੰ ਆਮ ਹੀ ਨਿਊਜ਼ਾਂ ਮਿਲਣ ਲੱਗ ਪੈਣੀ ਹਫ਼ਤੇ ਤੱਕ ਦੇਖਿਓ।
ਹਾਂਜੀ
ਹੋ ਸਕਦਾ ਘੱਲੂ ਘਰੇ ਵਾਲੇ ਦਿਨ 10-15 ਹੋਰ ਫੜ ਕੇ ਉਹਨਾਂ ਤੇ ਕੇਸ ਪਾਏ ਜਾਣ, ਖਾਲਿਸਤਾਨੀ ਸੀ ਜੀ, ਉਹ ਸੀ ਉਹ ਸੀ, ਇਹਨਾਂ ਕੋਲ ਲਿਟਰੇਚਰ ਫੜਿਆ ਗਿਆ, ਇਹਨਾਂ ਤੋਂ ਆਹ ਫੜਿਆ ਗਿਆ, ਇਹ ਸਾਜਿਸ਼ ਸੀ, ਬਹੁਤ ਕਮਾਂਡੋ ਫੋਰਸ ਨਾਲ ਜੋੜ ਦਿੱਤੇ ਜਾਣਗੇ, ਬਹੁਤ ਕੁਛ ਕਰਨਗੇ।
ਹਾਂਜੀ ਹਾਂਜੀ ਹਾਂਜੀ,
ਹਰੇਕ ਪਰੇ ਘੱਲੂ ਘਰੇ ਦੇ ਦਿਨਾਂ ਦੇ ਦੌਰਾਨ ਇਹੋ ਜਿਹਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ, ਇਸ ਬਾਰੇ ਵੀ ਮਿਲੂਗਾ।
ਇਸ ਤੋਂ ਉੱਤੇ ਚੱਲ ਕੇ ਜਿਵੇਂ ਪਿਛਲੇ ਤੋਂ ਪਿਛਲੇ ਸਾਲ ਜਾਂ ਇਹ ਜਦੋਂ ਇੱਕ ਗੱਲ ਦੱਸ ਦਈਏ ਕਿ ਜਿਹੜੇ ਜਦੋਂ ਅਸੀਂ ਇੱਦਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ, ਕਿਉਂਕਿ ਦਿਮਾਗ ਬਹੁਤ ਜ਼ਿਆਦਾ ਇਨਫੋਰਮੇਸ਼ਨ ਪ੍ਰੋਸੈਸ ਕਰਦਾ ਆ, ਅਤੇ ਉਹ ਇਨਫੋਰਮੇਸ਼ਨ ਦੇ ਜਦੋਂ ਕਦੇ ਕਦੇ ਜਿਹੜੀ ਉਹ ਕਲੈਸ਼ ਹੋ ਸਕਦੀ ਆ ਇਨਫੋਰਮੇਸ਼ਨ, ਬਈ ਉਹ ਇੱਕ ਵਾਰੀ ਅਜਿਹਾ ਵਾਪਰਿਆ ਸੀਗਾ ਅਕਾਲ ਤਖ਼ਤ ਦੇ ਉੱਤੇ ਜਦੋਂ ਨੌਜਵਾਨਾਂ ਨੇ ਜਿੱਦ ਕੀਤੀ ਕਿ ਅਸੀਂ ਜਿਹੜਾ ਇਹ ਜੂਨ 1984 ਦਾ ਘੱਲੂ ਘਾਰਾ ਮਨਾਉਣਾ ਆ, ਅਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਜਿਹੜਾ ਜਿਹੜਾ ਉੱਥੋਂ ਇਹਦਾ ਵਿਰੋਧ ਕੀਤਾ, ਅਤੇ ਉਸ 'ਤੇ ਚੱਲਦੇ ਇਸ 'ਤੇ ਵਿਰੋਧ ਦੇ ਵਿੱਚ ਵੀ ਟਕਰਾਅ ਹੋਇਆ, ਅਤੇ ਜਿਵੇਂ ਇੱਥੇ ਆਪਣੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਇਹ ਗੱਲ ਦੱਸੀ ਕਿ ਉੱਥੇ ਹਮੇਸ਼ਾ ਹੀ ਮੀਡੀਆ ਕਵਰੇਜ ਦੇ ਵਿੱਚ ਰਹਿੰਦਾ ਆ, ਜੇ ਕਵਰੇਜ ਉਹ ਸਿਰਫ ਉਦੋਂ ਸੁਰਖੀਆਂ ਦੇ ਵਿੱਚ ਆਉਂਦੀ ਆ ਜਦੋਂ ਬਈ ਉੱਥੇ ਲੜਾਈ ਹੁੰਦੀ ਆ, ਜਿੱਦਾਂ ਦੋ ਧੜਿਆਂ ਦੀ ਲੜਾਈ ਕਹਿ ਲਓ ਜਾਂ ਉਹ ਜਿਹੜੀ ਲੜਾਈ ਉਕਸਾਈ ਜਾਂਦੀ ਆ, ਸਿਰਫ ਉਹੀ ਸੁਰਖੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਪਰ ਜਿਹੜਾ 1984 ਦੇ ਘੱਲੂ ਘਾਰੇ ਦਾ ਅਸਲ ਮਕਸਦ ਹੈ ਉਸ ਨੂੰ ਲਾਂਭੇ ਕਰ ਦਿੱਤਾ ਜਾਂਦਾ ਆ, ਉਹ ਮਨਾਉਣ ਦੇ ਅਸਲ ਮਕਸਦ ਨੂੰ ਲਾਂਭੇ ਕਰ ਦਿੱਤਾ ਜਾਂਦਾ ਆ। ਜਦੋਂ ਲੜਾਈ ਨਹੀਂ ਹੁੰਦੀ ਉਹ ਘੱਲੂ ਘਾਰਾ ਦਿਵਸ ਕਦੇ ਵੀ ਸੁਰਖੀਆਂ ਦੇ ਵਿੱਚ ਨਹੀਂ ਆਉਂਦਾ।
ਹਾਂਜੀ,
ਇਹ ਇੱਕ ਜਿਹੜਾ ਇਸ ਪਾਸੇ ਵੱਲ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੀ ਇਹ ਜਿਹੜੇ ਇਸ ਦਿਹਾੜੇ ਵੀ ਆਪਾਂ ਕਿਤੇ ਲੜਾਈ ਦਾ ਮੈਦਾਨ ਨਾ ਬਣਾ ਲਈਏ, ਇਹਨਾਂ ਦੇ ਉੱਤੇ ਸੁਹਿਰਦਤਾ ਦੇ ਨਾਲ ਸੋਚਣ ਦੀ ਲੋੜ ਹੈ। ਚਲੋ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਹਾਂ, ਕੋਈ ਐਡੀ ਆਪਾਂ ਨੂੰ ਕਹਿ ਸਕਦੇ ਹਾਂ ਵੀ ਸਾਨੂੰ ਇਹਦੇ ਨਾਲ ਐਡਾ ਕੋਈ ਸਰੋਕਾਰ ਨਹੀਂ, ਪਰ ਫਿਰ ਵੀ ਇੱਕ ਇਨਸਾਨੀਅਤ ਦੇ ਨਾਤੇ ਤਾਂ ਚਲੋ ਇਹ ਫਰਜ਼ ਬਣਦਾ ਹੀ ਬਣਦਾ ਆ, ਪਰ ਕੌਮੀ ਫਰਜ਼ ਵੀ ਹੁੰਦੇ ਨੇ ਆਪਾਂ ਦੀਆਂ ਜਿਹੜੀਆਂ ਜਿਹੜੇ ਜੜ੍ਹਾਂ ਨੇ ਉਹ ਉੱਥੇ ਜਾ ਮਿਲਦੀਆਂ ਨੇ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਬਾਅਦ ਦੀ ਜਵਾਨੀ ਬਚੀ ਅਤੇ ਉਸ ਨੂੰ ਮਤਲਬ ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਕਿ ਬਹੁਤਾਤ ਦੇ ਵਿੱਚ ਹੁਣ ਪੰਜਾਬ ਤੋਂ ਬਾਹਰ ਆ ਕੇ ਵਸ ਚੁੱਕੀ ਹੈ, ਅਤੇ ਉਸ ਦੇ ਉਹ ਜਵਾਨੀ ਬਚਾਉਣ ਦੇ ਵਿੱਚ ਜਿਵੇਂ ਜਸਵੰਤ ਸਿੰਘ ਜੀ ਖਾਲੜਾ ਵਰਗਿਆਂ ਦਾ ਬਹੁਤ ਵੱਡਾ ਹੱਥ ਆ, ਜਿਨ੍ਹਾਂ ਨੇ ਜਿਹੜੀ ਉੱਥੇ ਚੱਲ ਰਿਹਾ ਇਹ ਘੱਲੂ ਘਾਰਾ ਇਹ ਨਸਲ ਕੁਸ਼ੀ ਸੀ ਉਹਨੂੰ ਜੱਗ ਜ਼ਾਹਰ ਕੀਤਾ। ਜੱਗ ਜ਼ਾਹਰ ਕਰਨ ਦਾ ਘੱਟੋ ਘੱਟ ਇਹ ਤਾਂ ਹੈ ਵੀ ਜਿਹੜੀ ਇੱਕ ਕੁਛ ਮਤਲਬ ਇਸ ਦਾ ਜ਼ਿਕਰ ਤਾਂ ਹੁੰਦਾ ਨਾ ਕਿਤੇ, ਅਤੇ ਇਹ ਜ਼ਿਕਰ ਰਹਿਣਾ ਬੜਾ ਜ਼ਰੂਰੀ ਹੈ। ਅਤੇ ਇਸੇ ਕਰਕੇ ਜਦੋਂ ਇਹ 1900 ਜਿਹੜੇ ਘੱਲੂ ਘਾਰੇ ਦਿਵਸ ਆਉਂਦੇ ਨੇ ਇਹਨਾਂ ਦਾ ਜ਼ਿਕਰ ਰਹਿਣਾ ਬੜਾ ਜ਼ਰੂਰੀ ਹੈ। ਅਤੇ ਇਹ ਸਾਡੇ ਵੱਲੋਂ ਜਿੱਦਾਂ ਕੋਸ਼ਿਸ਼ ਰਹਿੰਦੀ ਹੈ ਕਿ ਚਾਹੇ ਖੂਨਦਾਨ ਕੈਂਪ ਦੇ ਰਾਹੀਂ, ਇਹ ਗੱਲ ਵੱਖਰੀ ਹੈ ਕਿ ਜੇ ਉਸ ਦੇ ਵਿੱਚ ਕਿੰਨੇ ਕੁ ਆ ਕੇ ਖੂਨਦਾਨ ਕਰਦੇ ਨੇ, ਕਿਉਂਕਿ ਇੱਥੋਂ ਦੇ ਜਿਹੜਾ ਡੋਨਰ ਸੈਂਟਰ ਹੈ ਉਹਨਾਂ ਦਾ ਕੋਈ ਸਾਨੂੰ ਬਹੁਤ ਹਾਂ ਪੱਖੀ ਹੁੰਗਾਰਾ ਨਹੀਂ ਰਹਿੰਦਾ ਮਿਲਦਾ, ਪਰ ਫਿਰ ਵੀ ਅਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਦਿਹਾੜੇ ਨੂੰ ਯਾਦ ਰੱਖਿਆ ਜਾਵੇ। ਅਤੇ ਯਾਦ ਰੱਖਣ ਦਾ ਇਹ ਮਕਸਦ ਹੈ ਕਿ ਜਿਹੜੀ ਇਹ ਵਰਤਾਰਾ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਦੁਬਾਰਾ ਨਾ ਵਾਪਰੇ, ਇਹਨਾਂ ਦੇ ਉੱਤੇ ਆਪਾਂ ਗੱਲ ਕਰਦੇ ਰਹੀਏ ਅਤੇ ਕੁਛ ਨਾ ਕੁਛ ਪੰਜਾਬ ਤੱਕ ਵੀ ਪਹੁੰਚਦਾ ਆ, ਅਤੇ ਜਿਹੜੇ ਪੰਜਾਬ ਦੇ ਉੱਥੇ ਇਸ ਨੂੰ ਜਿੰਦਾ ਰੱਖਣ ਦਾ ਯਤਨ ਕਰਦੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਲ ਮਿਲਦਾ ਵੀ ਇਹਦੀ ਗੱਲ ਕਿਤੇ ਨਾ ਕਿਤੇ ਚੱਲਦੀ ਆ। ਇਹਨਾਂ ਕਾਰਨਾਂ ਦੇ ਕਰਕੇ ਇਹ ਜਿਹੜੇ ਯਾਦ ਰੱਖਣੇ ਬੜੇ ਜ਼ਰੂਰੀ ਨੇ, ਅਤੇ ਘੱਲੂ ਘਾਰਿਆਂ ਨੂੰ ਯਾਦ ਰੱਖ ਕੇ ਉਹਨਾਂ ਦੇ ਵਿੱਚੋਂ ਕੁਝ ਸਿੱਖਣ ਨੂੰ, ਕੁਝ ਉਸ ਤੋਂ ਆਪਾਂ ਪ੍ਰੇਰਨਾ ਲੈਣ ਨੂੰ ਜਾਂ ਉਸ ਦੇ ਦੌਰਾਨ ਕੀ ਕੁਝ ਵਾਪਰਿਆ ਉਸ ਨੂੰ ਆਪਾਂ ਸਮਝ ਕੇ ਜਿਹੜਾ ਅਗਾਂਹ ਫਿਊਚਰ ਦੇ ਬਾਰੇ ਆਪਾਂ ਬਹੁਤ ਵਧੀਆ ਸੋਚ ਸਕਦੇ ਹਾਂ। ਜਿਵੇਂ ਇਹਦੀ ਐਗਜ਼ਾਮਪਲ ਇੱਕ ਰਲਵੀਂ ਮਿਲਵੀਂ ਐਗਜ਼ਾਮਪਲ ਹੈ, ਜਦੋਂ ਉਦਾਹਰਨਾਂ ਦੇਈਦੀਆਂ ਨੇ, ਇਹਦਾ ਮਕਸਦ ਇਹ ਨਹੀਂ ਵੀ ਉਹ ਜਿਹਦੀ ਅਸੀਂ ਉਦਾਹਰਨ ਦੇ ਰਹੇ ਹਾਂ ਉਹ ਬਹੁਤ ਵਧੀਆ ਨੇ, ਆਮ ਤੌਰ ਦੇ ਉੱਤੇ ਜੋਸ਼ ਦੇ ਜਿਹੜੇ 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 ਘੱਲੂ ਘਰੇ ਹੋਏ ਨੇ ਉਹਨਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਉਹਨਾਂ ਦੇ ਨਾਲ ਬਹੁਤ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਕਤਲੋਗਾਰਤ ਉਹਨਾਂ ਦੀ ਕੀਤੀ ਗਈ, ਪਰ ਉਹਨਾਂ ਨੇ ਕੁਝ ਕੁ ਜਿਵੇਂ ਉਹਨਾਂ ਦੇ ਇਤਿਹਾਸ ਤੋਂ ਜੋ ਜੋ ਸਾਡੇ ਤੱਕ ਪਹੁੰਚਦਾ ਆ ਉਹਦੇ ਮੁਤਾਬਕ ਉਹ ਕੁਝ ਕੁ ਬੰਦੇ ਹੀ ਰਹਿ ਗਏ ਸੀ ਅਖੀਰ ਦੇ ਵਿੱਚ, ਅਤੇ ਉਹਨਾਂ ਨੇ ਫਿਰ ਬੜੇ ਲੰਮਾ ਸਮਾਂ ਇਹਦਾ ਵਿਸ਼ਲੇਸ਼ਣ ਕੀਤਾ ਕਿ ਘੱਲੂ ਘਰੇ ਕਿਉਂ ਵਾਪਰੇ, ਅਤੇ ਅਖੀਰ ਦੇ ਵਿੱਚ ਫਿਰ ਜਿਹੜੇ ਉਹਨਾਂ ਨੇ ਫੈਸਲੇ ਲਏ ਉਹਨਾਂ ਦੇ ਜਿਹੜੇ ਅੱਜ ਸਿੱਟੇ ਤੁਸੀਂ ਦੇਖਦੇ ਹੋ ਕਿ ਉਹ ਆਪਣੀ ਆਪਣਾ ਇੱਕ ਦੇਸ਼ ਬਣਾ ਕੇ ਬੈਠੇ ਨੇ, ਦੁਨੀਆਂ ਦੀ ਸਰਮੋਰ ਕੌਮ ਦੇ ਵਿੱਚੋਂ ਆਉਂਦੇ ਨੇ, ਅਤੇ ਜੇ ਅਜਿਹਾ ਕੁਝ ਆਪਾਂ ਕਰ ਸਕਦੇ ਹਾਂ ਤਾਂ ਅਜਿਹੇ ਘੱਲੂ ਘਰਿਆਂ ਨੂੰ ਯਾਦ ਰੱਖਣ ਦਾ ਮਕਸਦ ਵੀ ਹੱਲ ਹੁੰਦਾ ਆ, ਅਤੇ ਜਦੋਂ ਤੱਕ ਆਪਾਂ ਇਹ ਨਹੀਂ ਕਰਦੇ ਚਲੋ ਘੱਟੋ ਘੱਟ ਇਹ ਜ਼ਰੂਰ ਕੋਸ਼ਿਸ਼ ਕਰੀਏ ਕਿ ਅਜਿਹੇ ਘੱਲੂ ਘਰਿਆਂ ਨੂੰ ਆਪਾਂ ਯਾਦ ਜ਼ਰੂਰ ਰੱਖੀਏ, ਤਾਂ ਕਿ ਕਦੇ ਨਾ ਕਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਬੱਬ ਬਣੇ ਕਿ ਇਸ ਤੋਂ ਆਪਾਂ ਕੋਈ ਸੇਧ ਲੈ ਕੇ ਕੋਈ ਅਜਿਹੇ ਘੱਲੂ ਘਰਿਆਂ ਤੋਂ ਆਪਾਂ ਜਿਹੜੀ ਜਿਹੜਾ ਇਹਨਾਂ ਨੂੰ ਰੋਕਣ ਦਾ ਆਪਾਂ ਜਿਹੜਾ ਯਤਨ ਹੈ ਉਹ ਕਰਦੇ ਰਹੀਏ। ਅਤੇ ਬਕਾਇਦਾ ਜਿਹੜਾ 1984 ਦੇ ਵਿੱਚ ਜੋ ਘੱਲੂ ਘਰਾ ਵਾਪਰਿਆ, ਦੋ ਧਿਰਾਂ ਤਾਂ ਸੀਗੀਆਂ ਹੀ ਸੀਗੀਆਂ, ਇੱਕ ਪਾਸੇ ਖਾੜਕੂ ਸਿੰਘ ਅਤੇ ਇੱਕ ਪਾਸੇ ਜਿਹੜੀ ਫੌਜ ਸੀ, ਭਾਰਤੀ ਫੌਜ ਸੀ ਜਾਂ ਪੁਲਿਸ ਸੀ ਜਾਂ CRPF ਵਾਲੇ ਸੀ ਜਾਂ ਕੁਛ ਸੀ, ਪਰ ਇੱਕ ਤੀਜੀ ਧਿਰ ਸੀ ਜਿਹੜੇ ਸਿਰਫ ਅਤੇ ਸਿਰਫ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣੀ ਗਏ ਸੀ, ਕਿਉਂਕਿ ਉਦੋਂ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਪੁਰਬ ਵੀ ਸੀ, ਅਤੇ ਉਸ ਦੇ ਵਿੱਚ ਜਿਵੇਂ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸੀ, ਬਜ਼ੁਰਗ ਵੀ ਸ਼ਾਮਿਲ ਸੀ, ਜਿਹਨਾਂ ਨੂੰ ਕੋਈ ਸਰੋਕਾਰ ਨਹੀਂ ਸੀ ਖਾੜਕੂਆਂ ਨਾਲ, ਕੋਈ ਸਰੋਕਾਰ ਨਹੀਂ ਸੀ ਫੌਜ ਨਾਲ, ਕੋਈ ਸਰੋਕਾਰ ਨਹੀਂ ਸੀ ਹਕੂਮਤ ਦੇ ਨਾਲ, ਅਤੇ ਉਹਨਾਂ ਦਾ ਜਿਹੜਾ ਜਾਨੀ ਨੁਕਸਾਨ ਜਿਹੜਾ ਕੀਤਾ ਗਿਆ ਉਹਦੇ ਜ਼ਿੰਮੇਵਾਰੀ ਕੌਣ ਲਵੇਗਾ, ਉਹਨਾਂ ਜਿਹੜੇ ਉਹ ਪਰਿਵਾਰ ਖਪਾ ਦਿੱਤੇ ਗਏ, ਮਾਸੂਮ ਬੱਚੇ ਮਾਰ ਦਿੱਤੇ ਗਏ, ਉਹਨਾਂ ਦੀ ਕੌਣ, ਉਹਨਾਂ ਨੂੰ ਕੌਣ, ਮਤਲਬ ਉਹਨਾਂ ਦਾ ਕੀ ਹੋਇਆ ਹੁਣ ਤੱਕ, ਉਹ ਤਾਂ ਵਿਚਾਰੇ ਬੇਕਸੂਰ ਸੀ ਜਿਹਨਾਂ ਦਾ ਕੋਈ ਮਤਲਬ ਹੀ ਨਹੀਂ ਸੀ, ਉਹ ਤਾਂ ਸਿਰਫ ਇੱਕ ਧਾਰਮਿਕ ਸਥਾਨ ਦੇ ਉੱਤੇ ਮੱਥਾ ਟੇਕਣ ਆਪਣਾ ਜਿਹੜਾ ਉਹਨਾਂ ਦਾ ਉਹ ਗਏ ਸੀ ਸਿਰਫ, ਅਤੇ ਉਹ ਬਹੁਤ ਵੱਡਾ ਇਹ ਘਣਾਉਣੀ ਹਰਕਤ ਸੀ, ਅਤੇ ਕਾਰਨ ਜੋ ਵੀ ਮਰਜ਼ੀ ਰਹੇ ਹੁਣ, ਪਰ ਇਹ ਜਿਹੜੀ ਹਰਕਤ ਸੀ ਇਹ ਬਹੁਤ ਘਣਾਉਣੀ ਸੀ, ਜਿਸ ਦੇ ਵਿੱਚ ਬਹੁਤ ਮਾਸੂਮ ਜਾਨਾਂ ਗਈਆਂ, ਅਤੇ ਜਿਹਨਾਂ ਦਾ ਅੱਜ ਤੱਕ ਕੋਈ ਲੇਖਾ ਜੋਖਾ ਤੱਕ ਨਹੀਂ ਦਿੱਤਾ ਗਿਆ ਵੀ ਕਿੰਨਾ ਕੁ ਨੁਕਸਾਨ ਹੋਇਆ। ਅਤੇ ਨਾਲ ਦੀ ਨਾਲ ਜਦੋਂ ਫਿਰ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਉਸ ਦੇ ਵਿੱਚੋਂ ਕਿਤਾਬਾਂ ਚੁੱਕੀਆਂ ਗਈਆਂ, ਉਹਨੂੰ ਸਾੜਿਆ ਗਿਆ, ਫੂਕਿਆ ਗਿਆ, ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਸ ਵਰਤਾਰੇ ਦੇ ਵਿੱਚ ਕੀ ਉਹ ਸੀ, ਬਾਅਦ ਦੇ ਵਿੱਚ ਜਿਹੜੀਆਂ ਉਹ ਕਿਤਾਬਾਂ ਜਿਹੜੀਆਂ ਚੁੱਕੀਆਂ ਗਈਆਂ ਉਹ ਵਾਪਸ ਨਹੀਂ ਕੀਤੀਆਂ ਗਈਆਂ, ਗੱਲ ਕੀ ਮੁੱਕਦੀ, ਗੱਲ ਕੀ ਉੱਥੇ ਜੋ ਕੁਛ ਵੀ ਕੀਤਾ ਸਮੇਂ ਦੀ ਹਕੂਮਤ ਨੇ ਉਹਦਾ ਕੋਈ ਜਵਾਬਦੇਹੀ ਨਹੀਂ, ਕੋਈ ਕੁਛ ਨਹੀਂ, ਕੁਛ ਵੀ ਨਹੀਂ, ਮਤਲਬ ਠੀਕ ਉਹ ਕਰਕੇ ਚਲੇ ਗਏ, ਮੁੜ ਕੇ ਉੱਦਾਂ ਦੇ ਖਰੀਦੇ ਹੋਏ ਬੰਦਿਆਂ ਨੇ ਆ ਕੇ ਕਹਿ ਤਾ ਜੀ ਸਭ ਠੀਕ ਠਾਕ ਹੈ, ਅਤੇ ਮੁੜ ਕੇ ਆਹ ਬਾਦਲ ਅਰਗੇ ਬਿਠਾ ਤੇ ਲਿਆ ਕੇ ਲੀਡਰ ਬਣਾ ਕੇ ਪੇਸ਼ ਕਰ ਦਿੱਤੇ, ਚਲੋ ਜੀ ਇੱਕ ਹੋਰ ਕੰਮ ਸ਼ੁਰੂ ਹੋ ਗਿਆ, ਹੌਲੀ ਹੌਲੀ ਇਹਨਾਂ ਨੇ ਜਿਹੜੇ ਗੁਰਦੁਆਰਿਆਂ ਦਾ ਜਿਹੜਾ ਰੂਪ ਹੈ ਉਹ ਕੀ ਬਣਾ ਕੇ ਰੱਖ ਦਿੱਤਾ ਤੁਸੀਂ ਦੇਖ ਹੀ ਸਕਦੇ ਹੋ। ਅਤੇ ਇਹੋ ਜਿਹੇ ਲੋਕਾਂ ਨੂੰ ਹੀ ਜਿਹੜੇ ਪ੍ਰਮੋਟ ਕਰਦੇ ਨੇ ਲਿਆ ਕੇ ਇੱਥੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਜਿਹਨਾਂ ਨੇ ਗਦਾਰੀ ਕੀਤੀ, ਅਤੇ ਉਹੀ ਕੰਮ ਇੱਥੇ ਮਤਲਬ ਉਹਨਾਂ ਨੂੰ ਸ਼ਹਿ ਮਿਲਦੀ ਹੈ ਇੱਥੋਂ, ਅਤੇ ਇਹ ਇੱਕ ਜਿਹੜਾ ਮਕਸਦ 'ਚ ਕਾਮਯਾਬ ਹੋ ਜਾਂਦੇ ਨੇ। ਜਿਹੜੇ ਗਦਾਰ ਸੀ ਉਸ ਸਮੇਂ ਉਹ ਕੁਰਸੀਆਂ 'ਤੇ ਵਿਰਾਜਮਾਨ ਹੋ ਗਏ, ਕਿਹਨਾਂ ਦੀ ਸ਼ਹਿ ਦੇ ਉੱਤੇ ਹੋਏ, ਇਹ ਸਾਰਾ ਦਾ ਸਾਰਾ ਇੱਕ ਢਾਂਚਾ ਜਿਹੜਾ ਉਦੋਂ ਬਣਿਆ। ਪਰ ਫਿਰ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਾਂ ਆਪਣਾ ਕੰਮ ਕਰਦੇ ਚੱਲਣਾ ਆ, ਅਤੇ ਜੋ ਕੁਦਰਤ ਨੂੰ ਮਨਜ਼ੂਰ ਉਹ ਆਪਣੇ ਆਪ ਦੇ ਵਿੱਚ ਜਿਹੜਾ ਚੱਲਦਾ ਹੀ ਰਹਿਣਾ ਆ। ਅਤੇ ਇਹ ਜਿਹੜਾ ਅਸੀਂ ਜਿਹੜਾ ਇਹ ਕੋਸ਼ਿਸ਼ ਕਰਦੇ ਹਾਂ ਕਿ ਇਸ ਵਿਸ਼ੇ ਦੇ ਉੱਤੇ ਖੂਨਦਾਨ ਕੈਂਪ ਲਾਈਏ ਤਾਂ ਕਿ ਜਿਹੜੀ ਇੱਥੋਂ ਲੋੜ ਆ ਖੂਨ ਦੀ, ਉਹ ਜਿਹੜੀ ਲੋੜਵੰਦ ਨੂੰ ਜਿਹੜੀ ਚਾਹੀਦਾ ਖੂਨ ਆ ਉਹ ਉਸ ਦੇ ਵਿੱਚ ਆਪਣਾ ਹਿੱਸਾ ਪਾ ਸਕੀਏ, ਕਿਉਂਕਿ ਬਹੁਤਾਤ ਦੇ ਵਿੱਚ 1984 ਦੇ ਘੱਲੂ ਘਾਰੇ ਦੇ ਵਿੱਚ ਬਹੁਤ ਖੂਨ ਵਹਾਇਆ ਸਾਡੀ ਕੌਮ ਨੇ, ਅਤੇ ਜੇ ਆਪਾਂ ਖੂਨਦਾਨ ਕਰਕੇ ਉਸ ਖੂਨ ਨੂੰ ਆਪਾਂ ਚੇਤੇ ਰੱਖੀਏ ਤਾਂ ਇਸ ਨੂੰ ਆਪਾਂ ਇੱਕ ਸਾਰਥਕ ਪੱਖ ਤੋਂ ਵੀ ਦੇਖ ਸਕਦੇ ਹਾਂ ਕਿ ਘੱਟੋ ਘੱਟ ਜਾਂ ਆਪਾਂ ਸਹੀ ਤਰੀਕੇ ਦੇ ਨਾਲ ਇਸ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਦੇ ਹਾਂ।
ਹਾਂਜੀ, ਤੇ ਮੈਂ ਤੁਹਾਡੇ ਨਾਲ ਜਿਹੜੀ ਆਪਾਂ ਪਿਛਲੇ ਹਫ਼ਤੇ ਤੋਂ ਥੋੜ੍ਹਾ ਜਿਹਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਹਦੇ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਾ ਜਾਵਾਂ, ਕਿਉਂਕਿ ਉਹ ਵੀ ਟੌਪਿਕ ਜਿਹੜਾ ਆਪਣੇ ਆਪ ਦੇ ਵਿੱਚ ਤੁਰਦਾ ਰਹੇਗਾ। ਤੇ ਇਹਦੇ ਵਿੱਚ ਜੇਕਰ ਅਸੀਂ ਗ੍ਰਾਫ ਨੂੰ ਦੇਖਦੇ ਹਾਂ, ਸਭ ਤੋਂ ਪਹਿਲੇ ਨੰਬਰ 'ਤੇ ਸਾਡਿਆਂ ਜਿਹੜੇ ਇੱਕ ਗੱਲ ਯਾਦ ਰੱਖੋ, ਅਸੀਂ ਕਿਸੇ ਨੂੰ ਵੀ ਕੋਈ ਧਿਰ ਬਣਾ ਕੇ ਜਾਂ ਗੱਲ ਨਹੀਂ ਕਰ ਰਹੇ। ਜੋ ਗ੍ਰਾਫ ਹੈ ਉਹਦੇ ਮੁਤਾਬਕ ਜੋ ਗ੍ਰਾਫ ਬਣਿਆ, ਸਭ ਤੋਂ ਪਹਿਲੇ ਨੰਬਰ 'ਤੇ ਸੁਪਰੀਮ ਸਿੱਖ ਸੁਸਾਇਟੀ, ਫਿਰ ਸਿੱਖ ਸੁਸਾਇਟੀ ਹਮਿਲਟਨ, ਟਰੰਗਾ ਸਿੱਖ ਸੁਸਾਇਟੀ, ਦ ਬੇ ਆਫ ਪਲੈਂਟੀ ਸਿੱਖ ਸੁਸਾਇਟੀ, ਨਿਊਜ਼ੀਲੈਂਡ ਸਿੱਖ ਸੁਸਾਇਟੀ ਸੈਂਟਰਲ ਬੈਸਟ, ਅਤੇ ਨਿਊਜ਼ੀਲੈਂਡ ਸਿੱਖ ਵੋਮੈਨ ਐਸੋਸੀਏਸ਼ਨ, ਦ ਬੇਗਮਪੁਰਾ ਫਾਊਂਡੇਸ਼ਨ ਆਫ ਨਿਊਜ਼ੀਲੈਂਡ, ਪੰਜਾਬ ਸਪੋਰਟਸ ਕਲੱਬ, ਸਿੱਖ ਸੰਗਤ ਟਰੱਸਟ, ਕਲਗੀਧਰ ਸਪੋਰਟਸ ਕਲੱਬ, ਅਤੇ ਸ਼੍ਰੀ ਗੁਰੂ ਸਿੰਘ ਸਭਾ ਔਕਲੈਂਡ, ਐਂਜਡ ਸਿੱਖ ਸੁਸਾਇਟੀ, ਪੰਜਾਬੀ ਨਾਈਟ ਸਪੋਰਟਸ ਐਂਡ ਕਲਚਰ ਕਲੱਬ, ਨਿਊਜ਼ੀਲੈਂਡ ਸਿੱਖ ਕਮਿਊਨਿਟੀ ਟਰੰਗਾ ਟਰੱਸਟ, ਨਾਦ ਚੈਰੀਟੇਬਲ ਟਰੱਸਟ, ਅਤੇ ਫਿਰ ਨਿਊਜ਼ੀਲੈਂਡ ਸਿੱਖ ਸੁਸਾਇਟੀ ਸਾਊਥ ਆਈਲੈਂਡ ਇਨਕੋਪਰੇਟ, ਹਮਿਲਟਨ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ, ਇਹ ਅਤੇ ਦੇਸ਼ ਪੰਜਾਬ ਜਿਹੜੇ ਜਿੱਦਾਂ ਉਹਨਾਂ ਦੇ ਗ੍ਰਾਫ ਦੇ ਮੁਤਾਬਕ ਜੀ ਇਹ ਨਾਂ ਆ ਰਹੇ ਨੇ। ਨਿਊਜ਼ੀਲੈਂਡ ਸਿੱਖ ਸੁਸਾਇਟੀ ਬੈਸਟ ਔਕਲੈਂਡ ਵੈਕਾਟੋ, ਪੰਜਾਬ ਬੈਡਮਿੰਟਨ ਅਤੇ ਫਾਂਗਾ ਰਾਈ ਸਿੱਖ ਸੁਸਾਇਟੀ, ਦ ਔਕਲੈਂਡ ਸਿੱਖ ਸੁਸਾਇਟੀ, ਸੁਪਰੀਮ ਸਿੱਖ ਕੌਂਸਲ, ਨਿਊਜ਼ੀਲੈਂਡ ਸਿੱਖ ਸੁਸਾਇਟੀ ਸਾਊਥ ਆਈਲੈਂਡ, ਅਤੇ ਪੰਜਾਬੀ ਕਲਚਰ ਐਸੋਸੀਏਸ਼ਨ, ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗ, ਕਲਗੀਧਰ ਲਾਇਨਸ, ਕ੍ਰਾਈਸਟ ਚਰਚ ਪੰਜਾਬੀ ਸੋਸ਼ਲ ਐਂਡ ਕਲਚਰ ਗਰੁੱਪ, ਇਹਨਾਂ ਦੀ ਇਹ ਜਿਹੜੀ ਲਿਸਟ ਆ ਜਿਹੜੀ ਜੀ ਇਹ ਸਾਡੇ ਕੋਲ, ਇਹਦੇ 'ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ। ਜਿਹੜੀਆਂ ਹੋਰ ਜਿਹੜੇ ਟਰੱਸਟ ਨੇ ਉਹ ਕਾਫੀ ਵੱਡੀ ਲਿਸਟ ਦੇ ਵਿੱਚ ਨੇ, ਉਹਨਾਂ ਤੋਂ ਵੀ ਅਸੀਂ ਸਾਡੇ ਜਿਹੜੇ ਵੀਰ ਨੇ ਉਹ ਉਹਨਾਂ 'ਤੇ ਕੰਮ ਕਰ ਰਹੇ ਨੇ। ਉਹ ਲਿਸਟ ਵੀ ਸਾਡੇ ਕੋਲ ਜਿੱਦਾਂ ਜਿੱਦਾਂ ਆਏਗੀ ਅਸੀਂ ਤੁਹਾਡੇ ਨਾਲ ਉਹਨੂੰ ਸਾਂਝਾ ਕਰਦਾ ਚੱਲਾਂਗੇ। ਹਾਂ, ਇਹਦੇ ਵਿੱਚ ਅਸੀਂ ਪੱਖ ਸਿਰਫ ਸਾਡਾ ਇਹੀ ਹੈ, ਧਾਰਮਿਕ ਅਦਾਰਿਆਂ ਦੇ ਉੱਪਰ ਜੇਕਰ ਅਸੀਂ ਗੱਲ ਕਰਨੀ ਹੈ ਅਤੇ ਸਾਡੀ ਜਿਹੜੀ ਪਰੰਪਰਾ ਹੈ, ਦਸਵੰਧ ਜਿਹੜਾ ਸਿੱਖ ਨੇ ਦੇਣਾ ਹੈ, ਕਿ ਉਹ ਦਸਵੰਧ ਦੇ ਰੂਪ ਦੇ ਵਿੱਚ ਜੋ ਵੀ ਇਕੱਤਰ ਹੁੰਦਾ ਹੈ ਜਾਂ ਕੋਈ ਵੀ ਅਸੀਂ ਕਾਰਜ ਕਰਦੇ ਹਾਂ ਉਹ ਜ਼ਿਆਦਾ ਵਧੀਆ ਹੈ, ਜਾਂ ਕਿ ਇਹ ਚੈਰਿਟੀਆਂ ਜਾਂ ਪੱਬਾਂ ਦਾ ਪੈਸਾ ਜਿਹੜਾ ਹੈ ਇਹ ਤੁਹਾਡੇ ਨਾਲ। ਅਸੀਂ ਇੱਕ ਜਿਹੜਾ ਤੁਹਾਨੂੰ ਕੁਐਸਚਨ ਜਾਂ ਇੱਕ ਸਾਨੂੰ ਪ੍ਰਸ਼ਨ ਹੈ ਕਿ ਤੁਸੀਂ ਇਹਨੂੰ ਕਿੱਦਾਂ ਸਮਝਦੇ ਹੋ, ਤੁਸੀਂ ਕਿਵੇਂ ਲੈਂਦੇ ਹੋ। ਇਹ ਪ੍ਰੋਗਰਾਮ ਅਸੀਂ ਇਸੇ ਤਰ੍ਹਾਂ ਲੜੀਵਾਰ ਚੱਲਦੇ ਰੱਖਾਂਗੇ, ਸਾਡੇ ਕੋਲ ਜਾਣਕਾਰੀ ਬਹੁਤ ਹੈ ਇਹਦੇ ਬਾਬਤ।
ਹਾਂਜੀ ਹਾਂਜੀ, ਕਿਉਂਕਿ
20 ਤੋਂ 21 ਪੇਜ ਨੇ ਸਾਡੇ ਕੋਲ ਜਿਹੜੇ ਪਏ ਨੇ ਔਰ ਹੋਰ ਜਿਹੜੇ ਆ ਸਾਨੂੰ ਆਉਣ ਦੀ ਉਮੀਦ ਆ। ਫਿਰ ਇਹਦੇ ਵਿੱਚ ਜਿਹੜੀਆਂ ਕਲੱਬਾਂ ਨੇ ਉਹ ਵੀ ਨੇ, ਕਈ ਕਈ ਜਿਹੜੀਆਂ ਟਰੱਸਟ ਇਹੋ ਜਿਹੇ ਨੇ ਜਿਹੜੇ ਬਣੇ ਹੋਏ ਨੇ ਪਰ ਉਹਨਾਂ ਨੇ ਕਦੀ ਵੀ ਕਮਿਊਨਿਟੀ ਦੇ ਵਿੱਚ ਕਦੀ ਵੀ ਕੋਈ ਉਹੋ ਜਿਹਾ ਕਾਰਜ ਹੀ ਨਹੀਂ ਕੀਤਾ ਜਿਹਦੇ ਲਈ ਉਹਨੇ ਫੰਡਸ ਲਏ ਨੇ। ਅਸੀਂ ਤੁਹਾਨੂੰ ਬਾਏ ਸਬੂਤ ਬਾਏ ਪਰੂਫ ਉਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ, ਅਤੇ ਪਰ ਸਾਡਾ ਕਿਸੇ ਦੇ ਅਸੀਂ ਓਪਨਲੀ ਜਾਣਕਾਰੀ ਜਿਹੜੀ ਹੈ ਸਾਰਿਆਂ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹਨੂੰ ਇੱਕ ਧਿਰ ਦੇ ਨਾਲ ਨਾ ਜੋੜਿਆ ਜਾਵੇ ਕਿ ਫਲਾਨੀ ਧਿਰ ਦਾ ਨਾਂ ਲੈ ਲਿਆ, ਜੋ ਉਹਦਾ ਲੈ ਲਿਆ, ਉਹ ਲੈ ਲਿਆ, ਕੋਈ ਕਿਸੇ ਨਾਲ ਸਾਡਾ ਲੈਣ ਦੇਣ ਨਹੀਂ। ਅਸੀਂ ਕਿਸੇ ਸੰਸਥਾ ਦੇ ਮੈਂਬਰ ਨਹੀਂ, ਕਿਸੇ ਸੰਸਥਾ ਨੂੰ ਅਸੀਂ ਕੋਈ ਜਵਾਬ ਦੇ ਨਹੀਂ। ਜੇ ਉਹਨੇ ਕਿਸੇ ਨੇ ਜਵਾਬ ਲੈਣੇ ਆ, ਆ ਜਿੱਥੋਂ ਜਿੱਥੋਂ ਉਹਨੇ ਗ੍ਰਾਂਟਸ ਲਈਆਂ ਨੇ, ਜਿੱਥੇ ਜਿੱਥੇ ਜਾ ਕੇ ਉਹਨੇ ਐਪਲੀਕੇਸ਼ਨ ਲਾਈਆਂ ਨੇ ਉਹਨਾਂ ਨੂੰ ਪੁੱਛ ਸਕਦੇ ਨੇ। ਸਾਡੇ ਨੇ ਕਾਲਰ ਨੇ ਕਾਲ ਲੈਂਦੇ ਹਾਂ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਹਾਂਜੀ ਵੀਰ ਜੀ,
ਸਟੂਡੀਓ ਤੋਂ ਬੋਲ ਰਹੇ ਜੀ?
ਹਾਂਜੀ ਹਾਂਜੀ,
ਮੈਂ ਆਪਣਾ ਕਲੈਰੀਫਿਕੇਸ਼ਨ ਲੈਣੀ ਸੀ ਅਖੰਡ ਕੀਰਤਨ ਜਥੇ ਬਾਰੇ। ਪਿਛਲੀ ਵਾਰੀ ਕਿਹਾ ਸੀ ਨਾ ਕਿ ਪੈਸੇ ਲੈਣੇ ਅਖੰਡ ਕੀਰਤਨ ਜਥੇ ਨੇ।
ਹਾਂਜੀ,
ਵਾਹਿਗੁਰੂ।
ਇੱਕ ਮਿੰਟ ਜੀ, ਮੈਂ ਤੁਹਾਨੂੰ ਦੱਸਦੇ ਕਿਹੜੀ ਗੱਲ ਤੁਸੀਂ ਗੱਲ ਮਾੜੀ ਦੁਆਰਾ ਕਰਿਓ ਜੀ।
ਅਖੰਡ ਕੀਰਤਨੀ ਜਥਾ,
ਗੱਲ ਇਹ ਹੋਈ ਸੀ, ਆਲ ਓਵਰ ਗੱਲ ਕੀਤੀ ਗਈ ਸੀ, ਮੈਨੂੰ ਪਤਾ ਜੇ ਤੁਸੀਂ ਗੱਲ ਦੀ ਗੱਲ ਕਰਦੇ ਹੋ, ਕੀਤੀ ਗਈ ਸੀ। ਇਹਦੇ ਵਿੱਚ ਕੋਈ ਵੀ ਮਸ਼ੀਨਰੀ, ਕੋਈ ਵੀ ਟਕਸਾਲੀ, ਕੋਈ ਵੀ ਅਖੰਡ ਕੀਰਤਨੀ, ਕੋਈ ਵੀ ਪਿੱਛੇ ਨਹੀਂ ਰਿਹਾ।
ਅੱਛਾ ਜੀ,
ਹਾਂਜੀ, ਇਹਨੂੰ ਤੁਸੀਂ ਕਿੱਦਾਂ ਲੈਂਦੇ ਜੀ?
ਸਾਡਾ ਇਹ ਵਿਚਾਰ ਹੈ ਕਿ ਮਤਲਬ ਅਖੰਡ ਕੀਰਤਨੀ ਜਥੇ ਵਾਲੇ ਕਿਸੇ ਨੇ ਪੈਸੇ ਨਹੀਂ ਲਏ, ਨਾ ਅਖੰਡ ਕੀਰਤਨੀ ਜਥੇ ਜਿਹੜੇ ਟਰੱਸਟ ਹੈ ਉਸਨੇ ਪੈਸੇ ਲਏ, ਨਾ ਅਖੰਡ ਕੀਰਤਨੀ ਜਥੇ ਦੇ ਕਿਸੇ ਸਿੰਘ ਨੇ ਪੈਸੇ ਲਏ।
ਅਖੰਡ ਕੀਰਤਨੀ ਜਥੇ ਦੇ ਨਾਲ ਕੋਈ ਇੱਥੇ ਗੁਰਦੁਆਰਾ ਹੈ ਜੀ ਕਿ ਨਹੀਂ?
ਕੋਈ ਵੀ ਹੈ ਜੀ?
ਕੋਈ ਹੈ ਨਹੀਂ ਜੀ। ਤੁਸੀਂ ਇਹਨੂੰ ਸੰਪਸ਼ਟ ਕਿੱਦਾਂ ਕਰੋਗੇ ਵੀਰ ਜੀ? ਤੁਹਾਡੀ ਕਾਲ ਜਿਹੜੀ ਹੈ ਕਰਪਟ ਹੋ ਰਹੀ ਹੈ ਜੀ, ਤੁਹਾਡੀ ਕਾਲ ਸਾਨੂੰ ਕਲੀਅਰ ਨਹੀਂ ਸੁਣ ਰਹੀ ਵੀਰ ਜੀ। ਹੈਲੋ,
ਚਲੋ ਇਹ ਥੋੜਾ ਜਿਹਾ ਵੀਰ ਕੁਲਦੀਪ ਸਿੰਘ ਜੀ, ਮੈਂ ਥੋੜਾ ਜਿਹਾ ਇਹਨੂੰ ਕਲੀਅਰ ਕਰਦਾ।
ਨਹੀਂ ਨਹੀਂ ਨਹੀਂ, ਕਲੀਅਰ ਨਹੀਂ, ਕਾਲ ਆਉਣ ਦੇ ਵੀਰ ਜੀ, ਤੁਸੀਂ ਆਪਣੀ ਗੱਲ ਕਰੋ। ਕਹਿਣਾ ਖਰਾ ਸਾਡੀ ਕਾਲ ਜਾਣ ਕੇ ਕੱਟੀ ਆ, ਸੋ ਕਾਲ ਆਉਣ ਤੋਂ ਤੁਸੀਂ ਆਪਣੀ ਗੱਲ ਜਿਹੜੀ ਆਪਾਂ ਚੱਲਦੇ ਸੀ ਉੱਥੇ ਚੱਲੋ।
ਹਾਂ ਹਾਂ, ਨਹੀਂ ਨਹੀਂ, ਇੱਕ ਥੋੜਾ ਜਿਹਾ ਇੱਕ ਕਲੀਅਰ ਕਰ ਦਈਏ। ਚਲੋ ਠੀਕ ਹੈ ਜੀ, ਅਸੀਂ ਕਾਲ ਦੀ ਵੇਟ ਕਰਦੇ
ਹਾਂ ਜੀ। ਹਾਂ ਫਿਰ ਸਾਡੇ ਕੋਲ ਆ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਪਿਛਲੀ ਵਾਰੀ ਕਿਹਾ ਸੀ ਕਿ ਅਖੰਡ ਕੀਰਤਨ ਜਥੇ ਗੁਰਦੁਆਰਾ ਸਾਹਿਬ ਨੇ ਪੈਸੇ ਲਏ ਨੇ, ਤੇ ਮੈਂ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ। ਮੈਂ ਅਖੰਡ ਕੀਰਤਨ ਜਥੇ ਦਾ ਟਰਸਟੀ ਹਾਂ ਨਿਊਜ਼ੀਲੈਂਡ ਚ, ਤੇ ਅਖੰਡ ਕੀਰਤਨ ਜਥੇ ਨੇ ਕਦੀ ਵੀ ਗ੍ਰਾਂਟ ਵਾਸਤੇ ਅਪਲਾਈ ਨਹੀਂ ਕੀਤਾ, ਨਾ ਅਖੰਡ ਕੀਰਤਨ ਜਥੇ ਨੇ ਕੋਈ ਗੁਰਦੁਆਰਾ ਸਾਹਿਬ ਖੋਲਿਆ ਨਿਊਜ਼ੀਲੈਂਡ ਵਿਚ, ਤੇ ਅਸੀਂ ਕੋਈ ਪੈਸੇ ਲਏ ਨੀ, ਨਾ ਸਾਡਾ ਕਦੀ ਲੈਣ ਦਾ ਵਿਚਾਰ ਹੈ, ਕਿਉਂਕਿ ਇਹ ਵਾਲੇ ਪੈਸੇ ਜਿਹੜੇ ਨੇ ਸਾਨੂੰ ਹਦਾਇਤ ਨਹੀਂ ਹੈ ਕਿ ਜੋ ਜੂਏ ਦੇ ਪੈਸੇ ਨੇ ਉਹ ਕਿਸੇ ਵੀ ਗੁਰਮਤ ਦੇ ਕਾਰਜ ਵਾਸਤੇ ਯੂਜ਼ ਕਰੀਏ।
ਹਾਂਜੀ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।
ਤੇ ਨਹੀਂ ਨਹੀਂ ਹਾਂਜੀ ਹਾਂਜੀ, ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ? ਤੁਸੀਂ ਗੱਲ ਕਰਦੇ ਹੋ, ਤੁਸੀਂ ਐਜ ਏ ਅਖੰਡ ਕੀਰਤਨੀ ਜਥੇ ਦੇ ਵਿਚ ਕਿਹੜੀ ਨੁਮਾਇੰਦਗੀ ਕਰਦੇ ਹੋ? ਕੀ ਤੁਹਾਡੇ ਜਥੇ ਦੇ ਵਿਚ ਕਿੰਨੇ ਹੋਰ ਸਿੰਘ ਨੇ ਨਾਲ ਤੁਹਾਡੇ?
ਅਖੰਡ ਕੀਰਤਨ ਜਥੇ ਦਾ ਜਿਹੜਾ ਟਰੱਸਟ ਹੈ ਜੀ, ਉਹ ਆਪਣਾ ਨਿਊਜ਼ੀਲੈਂਡ ਵਿੱਚ ਦੋ ਟਰੱਸਟ ਹਨ ਅਖੰਡ ਕੀਰਤਨ ਜਥੇ ਦੇ। ਦੋਨੋਂ ਟਰੱਸਟਾਂ ਵਿੱਚੋਂ ਕਿਸੇ ਨੇ ਵੀ ਜੋ ਹੈ ਗ੍ਰਾਂਟ ਦੇ ਪੈਸੇ ਨਹੀਂ ਲਏ, ਜੋ ਜਾਣਕਾਰੀ ਮੈਨੂੰ ਹੈ।
ਹਾਂਜੀ ਬਿਲਕੁਲ ਜੀ, ਬਹੁਤ ਧੰਨਵਾਦ ਜੀ,
ਠੀਕ ਹੈ ਜੀ, ਓਕੇ ਵੀ
ਬਹੁਤ ਵਧੀਆ।
ਹੋਰ ਕੀ ਚਾਹੁੰਦੇ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋਰ?
ਨਹੀਂ ਜੀ, ਬਸ ਅਖੰਡ ਕੀਰਤਨ ਜਥੇ ਨੇ ਕਦੀ ਵੀ
ਅਣਜਾਣੇ ਚ ਸ਼ਾਇਦ ਇਹ ਕੰਮ ਹੋਇਆ, ਤਾਂ ਕਰਕੇ ਇਹ ਜਿਹੜੇ ਵਿਸ਼ੇ ਨੂੰ ਅਸੀਂ ਤਾਂ ਹੀ ਕਰਕੇ ਹਰੇ ਹੌਲੀ ਹੌਲੀ ਛੇੜ ਰਹੇ ਹਾਂ, ਇਕਦਮ ਇਸ ਦੇ ਉੱਤੇ ਨਹੀਂ ਅਸੀਂ ਕਰ ਰਹੇ। ਪਰ ਇਹ ਵਧੀਆ ਹੈ ਕਿ ਜਿਹੜੇ ਅਸੀਂ ਅਸੀਂ ਇਹ ਨਹੀਂ ਕਿਹਾ,
ਸਾਨੂੰ ਬੜੀ ਬੜੀ ਵਧੀਆ ਲੱਗਾ ਕਿ ਉਹਨੇ ਆ ਕੇ ਆਪਣੀ ਕਲੈਰੀਫਿਕੇਸ਼ਨ ਦਿੱਤੀ ਆ। ਠੀਕ ਹੈ ਜੀ, ਅਸੀਂ ਇਹ ਭਾਈ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਹਾਂ, ਔਰ ਅਸੀਂ ਬਾਕੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਵੀਰੋ ਤੁਸੀਂ ਵੀ ਆ ਕੇ, ਜਿਵੇਂ ਉਹਨੇ ਦੱਸਿਆ, ਉਹਨੇ ਇੱਕ ਗੱਲ ਬੜੀ ਵਧੀਆ ਦੱਸ ਵੀ ਗੁਰਮਤ ਦੇ ਮੁਤਾਬਕ ਸਾਡੇ ਧਰਮ ਦੇ ਵਿੱਚ ਪੈਸਾ ਲੱਗਣਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ।
ਹਾਂਜੀ ਹਾਂਜੀ,
ਉਹਨਾਂ ਦਾ ਇਸ ਗੱਲ ਅਸੀਂ, ਸਾਡਾ ਵੀ ਜਿਹੜਾ ਵਿਸ਼ਾ ਇਹੀ ਹੈ, ਸਾਡਾ ਕਿਸੇ ਤੇ ਕੋਈ ਚੱਕੜ ਛਾਲਣ ਦਾ ਮਤਲਬ ਨਹੀਂ ਹੈਗਾ।
ਹਾਂਜੀ ਹਾਂਜੀ,
ਅਸੀਂ ਸਿਰਫ ਉਹ ਸੰਸਥਾਵਾਂ, ਅਸੀਂ ਸਾਨੂੰ ਇਦਾਂ ਲੱਗ ਰਿਹਾ ਕਿ ਜੋ ਮੈਂ ਆਲ ਓਵਰ ਦੇਖਿਆ, ਅਸੀਂ ਭਿਖਾਰੀ ਬਣ ਗਏ ਯਾਰ।
ਹਾਂਜੀ ਹਾਂਜੀ,
ਜੂਹੇ ਦਾ ਪੈਸਾ ਲੈਣ ਨੂੰ ਨਾ ਇੱਕ ਦੂਜੇ ਤੋਂ ਵੱਧ ਵੱਧ ਕੇ ਅਸੀਂ ਐਪਲੀਕੇਸ਼ਨਾਂ ਲਾਉਂਦੇ ਫਿਰਦੇ ਹਾਂ, ਕਲੱਬਾਂ ਵਾਲੇ ਵੀ ਗੁਰਦੁਆਰਿਆਂ ਵਾਲੇ ਵੀ।
ਹਾਂਜੀ ਹਾਂਜੀ ਹਾਂਜੀ,
ਸੋ ਉਹ ਜਿਹੜਾ ਇੱਕ ਬਹੁਤ,
ਇਹਦੇ ਵਿੱਚ ਜ਼ਰੂਰ ਦੱਸ ਦਈਏ ਕਿ ਸੰਸਥਾਵਾਂ ਦੇ ਹੋਰਾਂ ਦੇ ਵੀ ਫੋਨ ਆਏ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਤੋਂ ਅਣਜਾਣੇ ਚ ਇਹ ਪੈਸੇ ਲਏ ਗਏ ਆ, ਤੇ ਉਹ ਵੀ ਉਹ ਬਿਲਕੁਲ ਸਹੀ ਹੈ ਜਿੱਦਾਂ ਇਸ ਵੀਰ ਨੇ ਆ ਕੇ ਸਪਸ਼ਟ ਕੀਤਾ, ਉਹ ਵੀ ਆਪਣਾ ਕਿਸੇ ਤਰੀਕੇ ਨਾਲ, ਜ਼ਰੂਰੀ ਨਹੀਂ ਵੀ ਸਾਡੇ ਇੱਥੇ ਰੇਡੀਓ ਤੇ ਆ ਕੇ, ਕੋਈ ਜ਼ਰੂਰੀ ਨਹੀਂ,
ਅਸੀਂ 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 ਕੋਈ ਅਸੀਂ ਤੁਸੀਂ ਸਾਨੂੰ ਕੋਈ ਜਵਾਬ ਦੇ ਵੀ ਹੈ ਨਹੀਂ ਗੇ।
ਹਾਂਜੀ ਹਾਂਜੀ,
ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ, ਜਾਣਕਾਰੀ ਅਸੀਂ ਗੁਰਮਤ ਇਤਿਹਾਸ ਤੇ ਗੁਰ ਇਤਿਹਾਸ,
ਹਾਂਜੀ ਹਾਂਜੀ,
ਜੋ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੇ ਨੇ ਰੂਟਸ, ਉੱਤੇ ਗੱਲ ਕਰ ਰਹੇ ਹਾਂ। ਕਿਸੇ ਨੂੰ ਭਾਈ ਉਹ ਰੂਟਸ ਨਹੀਂ ਚੰਗੇ ਲੱਗਦੇ, ਅਸੀਂ ਕੀ ਲੈਣਾ? ਫਿਰ ਤੁਸੀਂ ਸਿੱਖ ਖਾਉਣ ਦਾ ਨਾਟਕ ਬਣਾ ਨਾ ਕਰੋ, ਅਸੀਂ ਗੁਰੂ ਦੇ ਸਿੱਖ ਹਾਂ, ਇੱਧਰ ਥਾਪੀਆਂ ਛਾਤੀਆਂ ਦੇ ਹੱਥ ਬਣਾ ਮਾਰੋ ਨਾ।
ਜਿਹੜੀਆਂ ਇਹ ਸੰਸਥਾਵਾਂ ਪੈਸੇ ਲੈਂਦੀਆਂ ਨੇ, ਇਹੀ ਇਨਵੋਲਵ ਹੁੰਦੀਆਂ ਨੇ ਜਦੋਂ ਕੋਈ ਮੁੱਦਾ ਹੁੰਦਾ, ਜਿਵੇਂ ਸਰੂਪ ਚੱਕਣਾ ਛੱਡਣਾ ਜਿਹੜਾ ਇੱਥੇ ਹੋਇਆ, ਕਰਤਕਾਰਾਂ ਦਾ, ਇਹ ਸਾਰੇ ਸਭ ਤੋਂ ਅੱਗੇ ਸਭ ਤੋਂ ਸੱਚੇ।
ਮੇਰਾ ਖਿਆਲ ਇਹ ਵੀਰ ਜੀ ਉਹੀ ਸੀ ਨੇ ਜਿਨ੍ਹਾਂ ਨੇ ਸ੍ਰੀ ਸਾਹਿਬ ਤੇ ਮੇਰਾ ਖਿਆਲ ਕੀਤਾ ਸੀ, ਉਹੀ ਵੀਰ ਹਰਪ੍ਰੀਤ ਸਿੰਘ ਸੀ ਸ਼ਾਇਦ।
ਅੱਛਾ ਅੱਛਾ, ਚਲੋ ਫਿਰ ਤਾਂ ਵਧੀਆ ਜੀ ਇਹਨਾਂ ਦਾ।
ਹਾਂ, ਜਿਨ੍ਹਾਂ ਨੇ ਉਹ ਆਪਣੇ ਪਲਾਨ ਦੇ ਵਿੱਚ ਸ੍ਰੀ ਸਾਹਿਬ, ਛੋਟਾ ਸ੍ਰੀ ਸਾਹਿਬ ਦੀ ਜਿਹੜੀ ਕਲੈਰੀਫਿਕੇਸ਼ਨ ਕਰਾਈ ਸੀ। ਹਾਂ ਹਾਂ, ਉਹ ਮੈਨੂੰ ਆਵਾਜ਼ ਤੋਂ ਲੱਗ ਰਿਹਾ, ਬਾਕੀ ਜੇ ਮੈਂ ਗਲਤ ਨਾ ਹੋਵਾਂ।
ਚਲੋ ਉਹੀ ਲੱਗ ਲਿਆ।
ਹਾਂਜੀ,
ਪਰ ਦੂਸਰੇ ਪਾਸੇ ਜਿਹੜੀਆਂ, ਚਲੋ ਇਹ ਵੀਰ ਇਹੋ ਜਿਹੇ ਮੁੱਦੇ ਚੱਕਣ ਤਾਂ ਜੀ ਸਦਕੇ
ਆਪਣਾ ਟਾਈਮ ਵੀ ਵੀਰ ਸਾਹਿਬ ਸਿੰਘ ਜੀ ਨੇੜੇ ਹੀ ਆ,
ਤੇ ਬਿਲਕੁਲ ਵਧੀਆ ਆ। ਪਰ ਦੂਸਰੇ ਪਾਸੇ ਜਿਹੜੇ ਹੁਣ ਜੂਏ ਦਾ ਪੈਸਾ ਲੈ ਕੇ, ਜਿਹਦੇ ਉੱਤੇ ਆਰਟੀਕਲ ਵੀ ਲਿਖਿਆ ਗਿਆ, ਤੇ ਉਹਨੂੰ ਜਸਟੀਫਾਈ ਵੀ ਕਰਦੇ ਮੁੜ ਕੇ, ਉਹ ਲੋਕ ਮੁੱਦਿਆਂ ਦੀ ਗੱਲ ਕਰਨ, ਮੁੱਦਿਆਂ ਦੀ ਉਹ ਨੀ ਫਿਰ,
ਨਹੀਂ ਨਹੀਂ ਫਿਰ ਮੁੱਦਿਆਂ ਦੀ ਗੱਲ ਕਰਨ ਫਿਰ, ਉਹ ਜਿਹੜੇ ਕੋਈ ਗੁਰਸਿੱਖ ਉਹ ਗੱਲ ਕਰਦੇ ਆ, ਉਹਨਾਂ ਤੇ ਫਿਰ ਉਹਨਾਂ ਤੇ ਆਪਣੀ ਬਦਮਾਸ਼ੀ ਟੱਚ ਰੱਖਣ, ਰੋ ਪਾਉਣ,
ਇਸ ਜਿਹੜੇ ਵਿਸ਼ੇ ਨੂੰ ਆ, ਇਹ ਕੋਈ ਅਸੀਂ ਖਤਮ ਨੀ ਕਰ ਰਹੇ, ਇਹਨੂੰ ਇਹ ਸ਼ੁਰੂਆਤ ਹੀ ਸਮਝੋ,
ਨਹੀਂ ਸ਼ੁਰੂਆਤ ਨਹੀਂ ਚੱਲਦਾ ਅੱਜ ਵੀ ਅਸੀਂ ਛੋਇਆ ਜੀ ਆਉਣ ਵਾਲੇ ਦਿਨਾਂ ਚ ਹੋਰ ਡਾਟੇ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਗ੍ਰਾਫ ਬਣੇ ਹੋਏ ਨੇ ਇੱਕ ਗੱਲ ਜਿਹੜੀ ਹੈ ਜਿਹੜੀ ਉਹ ਦੱਸਦੇ ਨੇ ਕਿ ਅਸੀਂ ਚੈਰਿਟੀ ਪੱਬ ਜਾਂ ਦੂਜੇ ਨੂੰ ਉਹ ਵੀ ਕਲੈਰੀਫਿਕੇਸ਼ਨ ਅਸੀਂ ਬਹੁਤ ਜ਼ਰੂਰੀ ਕਰਾਂਗੇ ਕਿ ਕਿੱਥੋਂ ਕਿੱਦਾਂ ਪੈਸਾ ਲੈਂਦਾ ਤੇ ਕਿੱਦਾਂ ਕਿਹਨੂੰ ਅਪਲਾਈ ਕੀਤਾ ਜਾਂਦਾ ਸਾਰੀ ਇਨਫੋਰਮੇਸ਼ਨ ਦੇਵਾਂਗੇ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਈਆਂ ਭੁੱਲਾਂ ਗਲਤ ਦੀ ਖਿਮਾ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੈਨੂੰ ਜੇ ਚੜੇ ਕਚੀਚੀ ਸੁਣ ਸੁਣ ਕੇ ਪਾਸ਼ਣ ਹੋਏ ਕੁੰਡਿਆਂ ਦੀ ਹੇੜ ਤੇਰੇ ਤੇ ਥੋਪੇ ਅਨੁਸ਼ਾਸਨ ਹੋਏ ਨਿਕਲੇ ਨਾ ਬੋਲ ਜ਼ਬਾਨੋਂ ਮਰ ਜੈ ਸਹਿ ਸਹਿ ਕੇ ਹੋਏ ਮਿੱਤਰਾਂ ਨਹੀਂ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਹੋਏ ਮਿੱਤਰਾਂ ਨਹੀਂ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਮਿੱਤਰਾਂ ਯੁੱਗ ਪਲਟਦੇ ਜੀਦੀ ਲਲਕਾਰ ਛੇੜਦੀ ਕੰਬਣੀ ਸੀ ਮਹਿਲਾ ਨੂੰ ਜੀਦੀ ਲਲਕਾਰ ਛੇੜਦੀ ਕੰਬਣੀ ਸੀ ਮਹਿਲਾ ਨੂੰ ਭੁੱਲੀ ਅੱਜ ਫਿਰੇ ਜਵਾਨੀ ਆਪਣੇ ਜਰ ਨਹਿਲਾ ਨੂੰ ਪੈ ਗਈ ਆ ਫੁਕਰ ਪੁਣੇ ਨਸ਼ਿਆਂ ਵਿੱਚ ਬਹਿ ਕੇ ਆਏ ਮਿੱਤਰਾਂ ਨੇ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਆਏ ਮਿੱਤਰਾਂ ਨੇ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਆਏ ਮਿੱਤਰਾਂ ਨੇ ਯੁੱਗ ਪਲਟਦੇ ਕੌਮ ਦਾ ਪਿੱਛੇ ਕੀ ਰਹਿੰਦਾ ਏ ਨਸਲਾਂ ਨੂੰ ਸਦੀਆਂ ਕੀ ਕਰ ਨੇੜਾ ਏ ਪੈਂਦਾ ਏ ਉਹ ਜਾਂਦੇ ਕਿਲੇ ਕੌਮ ਦੇ ਖੰਡਰ ਟਹਿ ਟਹਿ ਕੇ ਹੋਏ ਮਿੱਤਰਾਂ ਨੇ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਹੋਏ ਮਿੱਤਰਾਂ ਨੇ ਯੁੱਗ ਪਲਟਦੇ ਹੋਰਾਂ ਵਿੱਚ ਬਹਿ ਕੇ ਹੋਏ ਮਿੱਤਰਾਂ ਨੇ ਯੁੱਗ ਪਲਟਦੇ ਸ਼ਮਸ਼ੀਰਾਂ ਦੇ ਵੇਖੀ ਇਤਿਹਾਸ ਸਿਰਜਦੇ ਆਸ਼ਿਕ ਸ਼ਮਸ਼ੀਰ